दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। कल पिछले अध्याय दी समाप्ति हुई सी, अज एक नवे अध्याय दा प्रारंभ। ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा हां। महासिंघासन पर गुरु हाथ जोर बैठाए अनेक प्रकार नयसन को तब मलूक करवाए। ग्रंथाकार भाई संतोख सिंह जी लिखते ने कि बहुत उच्चे सिंघासन दे उते अर्ज करके मलूक दास ने सतगुरां नूं बिठाया है, फिर अनेकां ही प्रकार दे भोजन छकण दे वास्ते तैयार करवाए। थार परोस्यो धरियो अगारी खरे होए बहु बिनय उचारी। सतगुरां दे छकण दे वास्ते भोजन नूं पा के एक थाल सतगुरां दे सामने परोसिया गया है, फिर हाथ जोड़ के मलूक दास ने सतगुरां दे चरणां दे विच बेनती कीती। नित शरदा सो भोग लगामो नहीं स्वरूप प्रभु को दर्शामो। हाथ जोड़ के मलूक दास कहिंदा है कि मैं रोज ही बड़ी श्रद्धा दे नाल ठाकुर दे अगे भोजन लिया के उस नूं भोग लवांदा हां, पर कहिंदा है कि कदे भी मैनूं प्रभु दा दर्शन नहीं होया। आज प्रताख द्रगण के आगा ठाकुर भोग लगावन लागा। मलूक दास कहिंदा है कि अज मैं बहुत ही ज्यादा खुश हां क्योंकि अज प्रताख रूप दे विच मेरी अखां दे सामने जिहड़ा ठाकुर है जिहड़ा भगवान है ओ मेरे त्यार कीते हुए भोजन नूं भोग लाउण लगा। पायो सफल मैं गृह चल आए भोजन अचे होए तृप्ताए। मैं अज सफल हो गया हां कि तुसी मेरे घर दे विच चल के आ गए हो, भोजन तुसी छकोगे ते मेरा मन तृप्त होएगा। देख पाओ श्री गुर तिस केरा भोजन अच्यो कृपा कर हेरा। ग्रंथाकार भाई संतोख सिंह जी लिखदे ने कि मलूक दास दी प्रेम भावना नूं देख के सतगुरु सच्चे पातशाह जी प्रसन्न होए ने ते सतगुरां ने नाले ओहदा दित्ता होया भोजन छकिया ते नाले मेहर दी नजर दे नाल मलूक दास नूं देखिया। पायो कृतार्थ कष्ट निवारे पुन सेवा कीन सहित तारे। कवि जी लिखते ने कि निहाल कर दिता है मलूक दास नूं, ਉਹਦੇ ਸਾਰੇ ਦੇ ਸਾਰੇ ਕਸ਼ਟ ਦੂਰ ਹੋ ਗਏ ਨੇ। ਇਸ ਤੋਂ ਬਾਅਦ ਹਿੱਤ ਨੂੰ ਧਾਰਨ ਕਰਕੇ ਰੋਜ਼ ਹੀ ਸੇਵਾ ਕਰਨ ਲੱਗਾ ਮਲੂਕ ਦਾਸ। ਨਿਸਾਬਾਸ ਕਰਕੇ ਗੋਸਾਈ ਜਾਗੇ ਪੁਣ ਪ੍ਰਭਾਤ ਹੈ ਆਈ। ਸਤਿਗੁਰਾਂ ਨੇ ਰਾਤ ਨੂੰ ਬਤੀਤ ਕੀਤਾ, ਅਗਲੀ ਜਦੋਂ ਸਵੇਰ ਹੋਈ ਤੇ ਫੇਰ ਸਤਿਗੁਰੂ ਜੀ ਜਾਗੇ। ਆਦਿ ਇਸ਼ਨਾਨ ਸੋਚ ਕਰ ਸਾਰੇ ਸ੍ਰੀ ਗੁਰ ਭਏ ਚੜਨ ਕੋ ਤਿਆਰੇ। ਇਸ਼ਨਾਨ ਪਾਣੀ ਕਰਕੇ ਫੇਰ ਸਤਿਗੁਰਾਂ ਦੇ ਸਮੇਤ ਸਤਿਗੁਰਾਂ ਦੇ ਨਾਲ ਦੇ ਸਾਰੇ ਸਿੱਖ ਉਥੋਂ ਅੱਗੇ ਜਾਣ ਦੇ ਵਾਸਤੇ ਤਿਆਰ ਹੋਏ। ਜੇ ਤਕ ਸੰਗਤ ਤਹ ਤੇ ਆਈ ਅਰਪ ਉਪਾਇਨ ਕੋ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀ ਸੰਗਤ ਉਥੇ ਆਈ ਸੀ ਉਹਨੇ ਸਾਰੀ ਸੰਗਤ ਨੇ ਆਪੋ ਆਪਣੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਕੀਤੀ। ਜੋ ਜੋ ਗੁਰ ਹਿਤ ਰਾਖਣ ਕਰੀ ਸੋ ਸਭ ਆਣ ਅਗਾਰੀ ਧਰੀ। ਜਿਹੜੀ ਜਿਹੜੀ ਵੀ ਭੇਟਾ ਸਿੱਖਾਂ ਨੇ ਸਾਂਭ ਕੇ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਰੱਖੀ ਹੋਈ ਸੀ ਉਹ ਸਾਰੀ ਦੀ ਸਾਰੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿਚ ਲਿਆ ਕੇ ਮੱਥਾ ਟੇਕੀ। ਸੰਗਤ ਪਰ ਬਹੁ ਖੁਸ਼ੀ ਕਰੀ ਹੈ ਦਾਸਨ ਕੀ ਅਪਦਾਸੋ ਹਰੀ ਹੈ। ਸੰਗਤ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਹੁਤੀ ਜ਼ਿਆਦਾ ਖੁਸ਼ੀ ਕੀਤੀ ਹੈ ਤੇ ਆਪਣੇ ਦਾਸਾਂ ਦੀਆਂ ਸਾਰੀਆਂ ਬਿਪਤਾਵਾਂ ਨੂੰ ਦੂਰ ਕੀਤਾ। ਮਾਰਗ ਗਮਨ ਕੀਨ ਗੁਰ ਪੂਰੇ ਅਨਕ ਪ੍ਰਕਾਰ ਨਵਾਹਨ ਰੂਰੇ। ਇਸ ਤੋਂ ਬਾਅਦ ਪੂਰੇ ਸਤਿਗੁਰੂ ਤੇਗ ਬਹਾਦਰ ਜੀ ਨੇ ਅੱਗੇ ਚੱਲਣਾ ਸ਼ੁਰੂ ਕੀਤਾ ਹੈ। ਅਨੇਕਾਂ ਹੀ ਪ੍ਰਕਾਰ ਦੇ ਜਿਹੜੇ ਵਾਹਨ ਨੇ ਉਹਨਾਂ ਦੇ ਉੱਤੇ ਸਾਰੇ ਦੇ ਸਾਰੇ ਅਸਵਾਰ ਨੇ। ਮਾਤ ਨਾਨਕੀ ਸੰਗ ਚਲੰਤੀ ਚੜ ਸਿਆਂਦਣ ਸੁੰਦਰ ਸੁਖਵੰਤੀ। ਕਵੀ ਜੀ ਲਿਖਦੇ ਨੇ ਕਿ ਮਾਤਾ ਨਾਨਕੀ ਜੀ ਸਤਿਗੁਰਾਂ ਦੇ ਨਾਲ ਹੀ ਜਾ ਰਹੇ ਨੇ। ਮਾਤਾ ਨਾਨਕੀ ਜੀ ਨੇ ਇੱਕ ਬਹੁਤ ਹੀ ਸੁੰਦਰ ਰੱਥ ਦੀ ਅਸਵਾਰੀ ਕੀਤੀ ਹੋਈ। ਸ੍ਰੀ ਗੁਜਰੀ ਡੋਰੇ ਪਰ ਚਾਲੈ ਜ਼ਰੀ ਸਿਤਾਰਨ ਦਿਪਤ ਬਿਸਾਲੈ। ਇਸ ਤੋਂ ਇਲਾਵਾ ਗੁਜਰੀ ਜੀ ਨੇ ਇੱਕ ਪਾਲਕੀ ਦੀ ਅਸਵਾਰੀ ਕੀਤੀ ਹੋਈ ਹੈ ਜਿਹੜੀ ਪਾਲਕੀ ਜ਼ਰੀ ਦੇ ਨਾਲ ਤੇ ਸਿਤਾਰਿਆਂ ਦੇ ਨਾਲ ਬਹੁਤ ਜ਼ਿਆਦਾ ਚਮਕ ਰਹੀ। ਬ੍ਰਿੰਦ ਦਾਸੀਆਂ ਸੰਗ ਸਿਧਾਰੀ ਜਥਾ ਜੋਗ ਸਭ ਲੈ ਅਸਵਾਰੀ। ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਜਿਹੜੀਆਂ ਦਾਸੀਆਂ ਨੇ ਉਹ ਵੀ ਨਾਲ ਹੀ ਜਾ ਰਹੀਆਂ ਨੇ। ਯਥਾ ਯੋਗ ਹਰ ਇੱਕ ਨੇ ਆਪੋ ਆਪਣੀ ਸਵਾਰੀ ਨੂੰ ਲਿਆ ਹੋਇਆ। ਸਾਧਨ ਕੋ ਸਮਦਾਇ ਸਿਧਾਰ ਗੁਰ ਸੰਗਤ ਤੇ ਜਨਮ ਸੁਧਾਰ। ਇਸ ਤੋਂ ਇਲਾਵਾ ਬਹੁਤੇ ਸਾਰੇ ਸਾਧਾਂ ਦਾ ਜਿਹੜਾ ਸਮੂਹ ਹੈ ਉਹ ਵੀ ਸਤਿਗੁਰਾਂ ਦੇ ਨਾਲ ਜਾ ਰਿਹਾ ਹੈ। ਗੁਰ ਸੰਗਤ ਤੇ ਜਨਮ ਸੁਧਾਰ ਭਾਵ ਕਿ ਇਹ ਜਿਹੜੇ ਸਾਧ ਨੇ ਗੁਰੂ ਦੀ ਸੰਗਤ ਕਰਕੇ ਆਪਣੇ ਮਨੁੱਖਾ ਜਨਮ ਨੂੰ ਸੁਧਾਰਨਾ ਚਾਹੁੰਦੇ ਨੇ। ਸਿੱਖ ਤੁਰੰਗਣ ਪਰ ਅਸਵਾਰ ਅਨਕ ਬਿਦਨ ਕੇ ਆਯਦ ਧਾਰ। ਇਸ ਤੋਂ ਇਲਾਵਾ ਸਤਿਗੁਰਾਂ ਦੇ ਜਿਹੜੇ ਪ੍ਰਿਯ ਸਿੱਖ ਨੇ ਉਹ ਘੋੜਿਆਂ ਦੇ ਉੱਤੇ ਅਸਵਾਰ ਨੇ ਤੇ ਸਿੱਖਾਂ ਨੇ ਅਨੇਕਾਂ ਹੀ ਪ੍ਰਕਾਰ ਦੇ ਜਿਹੜੇ ਸ਼ਸਤਰ ਨੇ ਉਹਨਾਂ ਨੂੰ ਧਾਰਨ ਕੀਤਾ ਹੋਇਆ। ਤੀਰਥ ਮੱਜਣ ਕੀਨ ਬਹਾਨਾ ਕਾਰਨ ਹੇਤ ਸਿੱਖਣੇ ਕਲਿਆਣਾ। ਹੁਣ ਬਾਰ ਬਾਰ ਕਵੀ ਸੰਤੋਖ ਸਿੰਘ ਜੀ ਨੇ ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਤੀਰਥਾਂ ਦਾ ਇਸ਼ਨਾਨ ਕਰਨਾ ਇੱਕ ਸਤਿਗੁਰੂ ਤੇਗ ਬਹਾਦਰ ਨੇ ਬਹਾਨਾ ਬਣਾਇਆ ਹੋਇਆ। ਕਰਨ ਹੇਤ ਸਿੱਖਣ ਕਲਿਆਣਾ ਭਾਵ ਕੇ ਸਿੱਖਾਂ ਦਾ ਕਲਿਆਣ ਕਰਨ ਦੇ ਵਾਸਤੇ ਸਤਿਗੁਰੂ ਜੀ ਜਗ੍ਹਾ ਜਗ੍ਹਾ ਦਾ ਰਟਨ ਕਰ ਰਹੇ ਨੇ। ਨਿਤ ਪ੍ਰਤੀ ਮਾਰਗ ਜਾਇ ਅਗਾਰੀ ਜੋ ਨਰ ਮਿਲੈ ਭਾਵਨਾ ਧਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਤਾ ਪ੍ਰਤੀ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਅੱਗੇ ਦੀ ਅੱਗੇ ਜਾ ਰਹੇ ਨੇ, ਜੋ ਵੀ ਭਾਵਨਾ ਨੂੰ ਧਾਰਨ ਕਰਕੇ ਰਸਤੇ ਦੇ ਵਿੱਚ ਮਨੁੱਖ ਮਿਲਦਾ ਹੈ। ਤਿਸ ਕੀ ਸਕਲ ਆਪ ਦਾ ਟਾਰੀ, ਸਕਲ ਜਾਤ ਕਲਿਆਣ ਉਦਾਰੀ। ਜਿਹੜਾ ਵੀ ਰਾਹ ਦੇ ਵਿੱਚ ਮਿਲਦਾ ਉਹਦੀ ਸਾਰੀ ਵਿਪਤਾ ਨੂੰ ਟਾਲ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਹਰ ਇੱਕ ਦਾ ਉਦਾਰਤਾ ਦੇ ਨਾਲ ਸਤਿਗੁਰੂ ਜੀ ਕਲਿਆਣ ਕਰਦੇ ਨੇ। ਤੀਰਥ ਰਾਜ ਪ੍ਰਯਾਗ ਵਿਸਾਲਾ, ਤਾਂ ਪਹੁੰਚ ਜਾਏ ਕਿਰਪਾਲਾ। ਕਵੀ ਜੀ ਲਿਖਦੇ ਨੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਜਿਹੜਾ ਤੀਰਥਾਂ ਦਾ ਰਾਜ ਪ੍ਰਯਾਗ ਹੈ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ ਕਿਰਪਾਲੂ ਸਤਿਗੁਰੂ ਜੀ। ਸਤ ਸੰਗਤ ਸਿੱਖਣ ਬੜ ਭਾਗੇ, ਪਰਮ ਛੇਤਰ ਗੁਰ ਦਰਸ਼ਨ ਲਾਗੇ। ਕਵੀ ਜੀ ਲਿਖਦੇ ਨੇ ਕਿ ਬੜ ਭਾਗੇ ਸਿੱਖਾਂ ਲਈ ਸਤ ਸੰਗਤ ਕਰਨ ਵਾਸਤੇ ਗੁਰੂ ਦਰਸ਼ਨ ਰੂਪੀ ਪਰਮ ਛੇਤਰ ਭਾਵ ਕੇ ਲੰਗਰ ਲੱਗਾ। ਜਹਾਂ ਤ੍ਰਿਵੇਣੀ ਸੰਗਮ ਹੋਵਾ, ਪ੍ਰਥਮ ਜਾਏ ਗੁਰ ਤਹਾਂ ਖਰੋਵਾ। ਕਵੀ ਜੀ ਲਿਖਦੇ ਨੇ ਕਿ ਜਿੱਥੇ ਤ੍ਰਿਵੇਣੀ ਦਾ ਸੰਗਮ ਹੁੰਦਾ ਹੈ, ਭਾਵ ਕੇ ਜਿੱਥੇ ਤਿੰਨ ਨਦੀਆਂ ਦਾ ਮਿਲਾਪ ਹੁੰਦਾ ਹੈ, ਸਾਰਿਆਂ ਤੋਂ ਪਹਿਲਾਂ ਸਤਿਗੁਰੂ ਜੀ ਉੱਥੇ ਜਾ ਕੇ ਖਲੋਤੇ। ਕਰਿਓ ਫਰਸ਼ ਪੁਣ ਗਏ ਆਸੀਨ, ਜੁਗ ਸਲਤਾ ਦੁੱਤ ਦੇਖਣ ਕੀਨ। ਫੇਰ ਫਰਸ਼ ਨੂੰ ਤਿਆਰ ਕਰਕੇ ਸਤਿਗੁਰਾਂ ਦਾ ਆਸਨ ਵਿਛਾ ਦਿੱਤਾ ਤੇ ਸਤਿਗੁਰੂ ਜੀ ਉੱਥੇ ਬੈਠ ਗਏ ਨੇ। ਪਹਿਲਾਂ ਸਤਿਗੁਰਾਂ ਨੇ ਦੋ ਨਦੀਆਂ ਦਾ ਮਿਲਾਪ ਦੇਖਿਆ, ਇੱਕ ਗੰਗਾ ਤੇ ਦੂਸਰੀ ਜਮਨਾ।
ਜਲ ਉਜਲ ਇੱਕ ਸ਼ਾਮਲ ਬਾਰੀ, ਸਾਰ ਸੁਤੀ ਬਿਦਤਾਏ ਮਜਾਰੀ।
ਗੰਗਾ ਦੇ ਵਿੱਚ ਤੇ ਜਮਨਾ ਦੇ ਵਿੱਚ ਭਾਵ ਕੇ ਇੱਕ ਹੋਰ ਨਦੀ ਆਣ ਕੇ ਮਿਲਦੀ ਹੈ, ਜਿਸ ਦਾ ਨਾਮ ਹੈ ਸਰਸਵਤੀ। ਕਵੀ ਜੀ ਲਿਖਦੇ ਨੇ ਜਲ ਉਜਲ ਇੱਕ ਸ਼ਾਮਲ ਬਾਰੀ। ਜਿਹੜੀ ਗੰਗਾ ਹੈ ਉਸ ਦਾ ਜਿਹੜਾ ਜਲ ਹੈ, ਉਹਦਾ ਜਿਹੜਾ ਪਾਣੀ ਹੈ ਉਹ ਚਿੱਟਾ ਹੈ, ਤੇ ਦੂਸਰੇ ਪਾਸੇ ਜਿਹੜੀ ਜਮਨਾ ਹੈ ਉਹਦਾ ਪਾਣੀ ਕਾਲਾ ਹੈ। ਇੱਕ ਦਿਨ ਪਹਿਲਾਂ ਵੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜੀ ਜਮਨਾ ਨਦੀ ਹੈ ਉਹਦੇ ਪਾਣੀ ਨੂੰ ਕਾਲਾ ਮੰਨਿਆ ਗਿਆ ਤੇ ਗੰਗਾ ਦਾ ਪਾਣੀ ਚਿੱਟਾ ਮੰਨਿਆ ਗਿਆ। ਹੁਣ ਕਵੀ ਜੀ ਉਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਗੰਗਾ ਦਾ ਪਾਣੀ ਚਿੱਟਾ ਹੈ ਤੇ ਜਮਨਾ ਦਾ ਕਾਲਾ ਹੈ। ਇਸ ਤੋਂ ਇਲਾਵਾ ਇੱਕ ਤੀਸਰੀ ਜਿਹੜੀ ਨਦੀ ਹੈ ਸਰਸਵਤੀ, ਉਹ ਵੀ ਆਣ ਕੇ ਇਹਦੇ ਵਿੱਚ ਮਿਲਦੀ।
ਪਾਪ ਅਨੇਕਣ ਕਤਰਨ ਛੈਣੀ, ਬਹੁ ਸ਼ੋਭਾ ਤੇ ਹੋਤ ਤ੍ਰਿਵੈਣੀ।
ਪਾਪ ਕੇ ਜਿਹੜੀ ਤ੍ਰਿਵੈਣੀ ਹੈ, ਇਹ ਜਿਹੜੀਆਂ ਤਿੰਨ ਨਦੀਆਂ ਨੇ ਇਹਨਾਂ ਦੀ ਬਹੁਤ ਵੱਡੀ ਸਾਰਿਆਂ ਤੋਂ ਸੋਭਾ ਹੈ, ਤੇ ਸਾਰੀਆਂ ਹੀ ਨਦੀਆਂ ਮੰਨੋ ਕਿ ਅਨੇਕਾਂ ਪਾਪਾਂ ਨੂੰ ਕਤਰਨ ਦੇ ਵਾਸਤੇ ਛੈਣੀ ਦਾ ਕੰਮ ਕਰਦੀਆਂ।
ਸਤ ਰਾਜ ਧਮ ਤੀਨੋ ਕੇ ਰੰਗ, ਮਨੋ ਬਿਦਤ ਹੋਏ ਉਠੈ ਤੁਰੰਗ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤ ਰਾਜ ਤੇ ਧਮ ਇਹਨਾਂ ਤਿੰਨਾਂ ਨਦੀਆਂ ਦੇ ਵੱਖਰੇ ਵੱਖਰੇ ਰੰਗ ਨੇ। ਜਿਹੜਾ ਸਤ ਹੈ ਉਹ ਹੈ ਰੰਗ ਚਿੱਟਾ, ਜਿਹੜਾ ਕਿ ਗੰਗਾ ਦਾ ਹੈ। ਇਸ ਤੋਂ ਇਲਾਵਾ ਜਿਹੜਾ ਰਜ ਹੈ ਉਹ ਹੈ ਲਾਲ ਰੰਗ, ਤੇ ਜਿਹੜਾ ਮੰਨਿਆ ਜਾਂਦਾ ਹੈ ਸਰਸਵਤੀ ਦਾ, ਤੇ ਜਿਹੜਾ ਹੈ ਤਮ ਉਹ ਹੈ ਰੰਗ ਜਮਨਾ ਦਾ, ਜਿਹਨੂੰ ਕਿ ਕਾਲਾ ਕਵੀ ਜੀ ਨੇ ਬਿਆਨ ਕੀਤਾ ਹੈ। ਇਸ ਤਰੀਕੇ ਦੇ ਨਾਲ ਤਿੰਨ ਨਦੀਆਂ ਨੇ, ਤਿੰਨਾਂ ਦੇ ਵੱਖੋ ਵੱਖਰੇ ਰੰਗ ਨੇ, ਮੰਨੋ ਕਿ ਇਹ ਜਿਹੜੀਆਂ ਤਰੰਗਾਂ ਸਮੂਹ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਉੱਠ ਰਹੀਆਂ ਨੇ, ਤਿੰਨਾਂ ਦਾ ਇਸ ਜਗ੍ਹਾ ਦੇ ਉੱਤੇ ਇਕੱਠਾ ਮਿਲਾਪ ਹੈ।
ਜਨ ਤ੍ਰੈ ਦੇਵਣ ਕੇਰ ਸਰੀਰ, ਰਹੇ ਪ੍ਰਕਾਸ਼ ਹੋਏ ਕਰ ਨੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਤਿੰਨ ਦੇਵਤਿਆਂ ਦੇ ਇਹ ਤਿੰਨੇ ਹੀ ਨਦੀਆਂ ਸਰੀਰ ਹੋਣ, ਜਿਹੜੇ ਕਿ ਇਕੱਠੇ ਰੂਪ ਦੇ ਵਿੱਚ ਪ੍ਰਕਾਸ਼ਮਾਨ ਨੇ, ਜਿਸ ਤਰ੍ਹਾਂ ਕਿ ਬ੍ਰਹਮਾ ਜੀ ਔਰ ਵਿਸ਼ਨੂੰ ਭਗਵਾਨ ਜੀ ਤੇ ਤੀਸਰੇ ਨੰਬਰ ਦੇ ਉੱਤੇ ਸ਼ਿਵ ਜੀ, ਇਹਨਾਂ ਨੂੰ ਤਿੰਨ ਵੱਡੇ ਦੇਵਤੇ ਮੰਨਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਤਿੰਨਾਂ ਨੂੰ ਇਸ ਤਰੀਕੇ ਦੇ ਨਾਲ ਵੀ ਮੰਨਿਆ ਜਾ ਸਕਦਾ।
ਮਨੋ ਤ੍ਰਸੰਧਿਆ ਸੂਰਜ ਕੇਰੀ, ਪਾਪ ਤੋਮ ਤਮ ਹਰਤ ਕਨੇਰੀ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਤਿੰਨ ਸੰਧਿਆ ਭਾਵ ਕੇ ਤਿੰਨ ਵੇਲੇ ਵੀ ਮੰਨੇ ਜਾ ਸਕਦੇ ਨੇ, ਸਵੇਰ, ਦੁਪਹਿਰ ਤੇ ਸ਼ਾਮ ਦਾ ਵੇਲਾ। ਪਾਪ ਤੋਮ ਤਮ ਹਰਤ ਹਨੇਰੇ, ਇਸ ਤਰੀਕੇ ਦੇ ਨਾਲ ਇਹ ਸਾਰੀਆਂ ਜਿਹੜੀਆਂ ਨਦੀਆਂ ਨੇ ਸਮੂਹ ਪਾਪਾਂ ਦੇ ਹਨੇਰੇ ਨੂੰ ਬਹੁਤ ਹੀ ਜ਼ਿਆਦਾ ਦੂਰ ਕਰਨ ਵਾਲੀਆਂ।
ਤੀਨੋ ਤਾਪ ਬਿਦਾਰ ਨਹੇਤ, ਤੀਨੋ ਰੰਗ ਧਰੇ ਦੁੱਤ ਦੇਤ।
ਇਹ ਤਿੰਨੇ ਨਦੀਆਂ ਮੰਨੋ ਕਿ ਤਿੰਨੇ ਹੀ ਆਦ ਵਿਆਹ ਤੇ ਉਪਾਦ ਦੇ ਤਾਪਾਂ ਨੂੰ ਦੂਰ ਕਰਨ ਵਾਲੀਆਂ ਨੇ ਤੇ ਤਿੰਨਾਂ ਨੇ ਵੱਖੋ ਵੱਖਰੇ ਰੰਗ ਸੋਭਾ ਵਾਲੇ ਧਾਰਨ ਕੀਤੇ ਨੇ।
ਨਿਰਮਲ ਜਲ ਕੀ ਅਤ ਹੋਏ ਸ਼ੋਭਾ, ਅਸ ਜਾਣ ਕੌਣ ਨ ਪਿਖ ਮਨ ਲੋਭਾ।
ਕਵੀ ਜੀ ਲਿਖਦੇ ਨੇ ਕਿ ਮਹਿਲ ਤੋਂ ਰਹਿਤ ਜਿਹੜਾ ਨਿਰਮਲ ਸਾਫ ਪਾਣੀ ਹੁੰਦਾ ਹੈ ਉਹਦੀ ਬਹੁਤ ਹੀ ਜ਼ਿਆਦਾ ਸੋਭਾ ਹੁੰਦੀ ਹੈ। ਦੱਸੋ ਕਿ ਕਿਹੜਾ ਐਸਾ ਪੁਰਖ ਹੋਵੇਗਾ ਜਿਹੜਾ ਕਿ ਇਸ ਗੱਲ ਨੂੰ ਦੇਖ ਕੇ ਲੋਭ ਨੂੰ ਧਾਰਨ ਨਹੀਂ ਕਰੇਗਾ, ਭਾਵ ਕਿ ਕਿਉਂ ਇਸ ਨੂੰ ਦੇਖ ਕੇ ਮਨ ਲੁਭਾਏ ਮਾਣ ਨਹੀਂ ਹੋਵੇਗਾ।
ਪ੍ਰਥਮ ਗੁਰੂ ਜੀ ਮੱਜਣ ਕੀ ਨਾ, ਹੋਤੇ ਜੋ ਦਿਜ ਟਿਗ ਦਾਨ ਸੋ ਦੀਨਾ।
ਸਾਰਿਆਂ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ ਤੇ ਲਾਗੇ ਜਿੰਨੇ ਵੀ ਪੰਡਤ ਸਨ ਉਹਨਾਂ ਸਾਰਿਆਂ ਨੂੰ ਦਾਨ ਦਿੱਤਾ।
ਸੁਣ ਸੁਣ ਬਿਪਰ ਆਏ ਸਮੁਦਾਏ, ਸੋ ਪੀ ਲੈ ਕਰ ਦਾਨ ਸਿਧਾਏ।
ਜਦੋਂ ਹੋਰ ਵੀ ਬਹੁਤਿਆਂ ਸਾਰਿਆਂ ਪੰਡਤਾਂ ਨੂੰ ਪਤਾ ਲੱਗਾ ਤੇ ਉਹ ਵੀ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਸਤਿਗੁਰਾਂ ਨੇ ਸਾਰਿਆਂ ਨੂੰ ਦਾਨ ਦਿੱਤਾ।
ਬਿਪਰ ਬ੍ਰਿੰਦ ਸੁਣ ਸੁਣ ਪੁਨ ਆਵਤ, ਜਾਤ ਨ ਛੂਛੇ ਗੁਰ ਤੇ ਪਾਵਤ।
ਇਸੇ ਤਰ੍ਹਾਂ ਜਦੋਂ ਸਤਿਗੁਰਾਂ ਦੇ ਆਉਣ ਦੀ ਖਬਰ ਅੱਗੇ ਦੀ ਅੱਗੇ ਫੈਲਦੀ ਗਈ ਤੇ ਫਿਰ ਬਹੁਤੇ ਸਾਰੇ ਸੁਣ ਸੁਣ ਕੇ ਪੰਡਤ ਉਥੇ ਆਉਂਦੇ ਨੇ, ਪਰ ਕੋਈ ਵੀ ਸਤਿਗੁਰਾਂ ਤੋਂ ਖਾਲੀ ਨਹੀਂ ਪਰਤਦਾ, ਹਰ ਇੱਕ ਨੂੰ ਹੀ ਸਤਿਗੁਰੂ ਜੀ ਦਾਨ ਦਿੰਦੇ ਨੇ।
ਤਿਸ ਦਿਨ ਸਗਰੇ ਗੁਰ ਭਗਵਾਨ, ਦੇਤੇ ਰਹੇ ਦਿਜਨ ਕੋ ਦਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਸਾਰਾ ਹੀ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ ਕਿ ਮੰਗਤੇ ਆਉਂਦੇ ਨੇ ਦਾਨ ਲੈਣ ਦੇ ਵਾਸਤੇ, ਜਿਨ੍ਹਾਂ ਦੇ ਵਿੱਚ ਪੰਡਿਤ ਵੀ ਸ਼ਾਮਲ ਨੇ, ਸਾਰਿਆਂ ਨੂੰ ਸਤਿਗੁਰੂ ਜੀ ਦਾਨ ਦਿੰਦੇ ਰਹੇ।
ਜਿਤਕ ਸਮਗਰੀ ਗੁਰ ਕੇ ਪਾਸ, ਸਰਬ ਸੁਦੇਤ ਭਾਏ ਦਿਜ ਰਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਇਆ ਦੀ ਜਿੰਨੀ ਵੀ ਸਮੱਗਰੀ ਸਤਿਗੁਰਾਂ ਦੇ ਕੋਲ ਮੌਜੂਦ ਸੀ ਉਹ ਸਾਰੀ ਦੀ ਸਾਰੀ ਸਤਿਗੁਰਾਂ ਨੇ ਦਾਨ ਦੇ ਰੂਪ ਦੇ ਵਿੱਚ ਦੇ ਦਿੱਤੀ।
ਮਾਤ ਨਾਨਕੀ ਗੁਜਰੀ ਸਹਿਤ, ਕਰੇ ਸ਼ਨਾਨ ਦਾਨ ਦੇ ਮਹਿਤ।
ਇਸ ਤੋਂ ਇਲਾਵਾ ਮਾਤਾ ਨਾਨਕੀ ਜੀ ਨੇ ਗੁਜਰੀ ਜੀ ਦੇ ਸਮੇਤ ਇਸ਼ਨਾਨ ਕੀਤਾ ਤੇ ਇਹਨਾਂ ਦੋਵਾਂ ਨੇ ਵੀ ਬਹੁਤਾ ਸਾਰਾ ਦਾਨ ਦਿੱਤਾ।
ਅਪਰ ਸਰਬਨੇ ਮੱਜਣ ਕੀਨ, ਯਥਾ ਸ਼ਕਤ ਵਿਪਰਨ ਧਨ ਦੀਨ।
ਹੋਰ ਵੀ ਸਾਰਿਆਂ ਨੇ ਇਸ਼ਨਾਨ ਕੀਤਾ ਹੈ ਤੇ ਆਪਣੀ ਵਿੱਤ ਦੇ ਮੁਤਾਬਕ ਸਾਰਿਆਂ ਨੇ ਫੇਰ ਦਾਨ ਦਿੱਤਾ।
ਸੰਗਤ ਨੇ ਸੁਣ ਸਤ ਗੁਰ ਆਏ, ਇਕੱਠੇ ਹੋਤ ਭਏ ਸਮੁਦਾਏ।
ਜਦੋਂ ਉਥੋਂ ਦੀ ਰਹਿਣ ਵਾਲੀ ਸੰਗਤ ਨੇ ਸੁਣਿਆ ਕਿ ਸਤਿਗੁਰੂ ਤੇਗ ਬਹਾਦਰ ਜੀ ਆਏ ਹੋਏ ਨੇ ਤੇ ਫਿਰ ਸਾਰੀ ਸੰਗਤ ਵੱਡੀ ਤਾਦਾਦ ਦੇ ਵਿੱਚ ਇਕੱਠੀ ਹੋਈ।
ਲੈ ਲੈ ਅਨਕ ਪ੍ਰਕਾਰ ਉਪਾਇਨ, ਆਏ ਹਿਰਦੈ ਤਰ ਕਰ ਪਾਇਨ।
ਸਿੱਖ ਲੈ ਲੈ ਕੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਨੂੰ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਬੜੀ ਹਿਰਦੇ ਦੇ ਵਿੱਚ ਭਾਵਨਾ ਨੂੰ ਧਾਰਨ ਕਰਕੇ।
ਪੂਜਾ ਕਰੀ ਅਨੇਕ ਪ੍ਰਕਾਰ, ਹੱਥ ਜੋਰ ਬੰਧਨ ਕੋ ਤਾਰ।
ਅਨੇਕਾਂ ਪ੍ਰਕਾਰ ਦੀ ਸੰਗਤ ਨੇ ਸਤਿਗੁਰਾਂ ਦੀ ਪੂਜਾ ਕੀਤੀ ਹੈ, ਹੱਥ ਜੋੜ ਜੋੜ ਕੇ ਨਮਸਕਾਰਾਂ ਕੀਤੀਆਂ।
ਬੇਨਤੀ ਕਰਕੇ ਅਦ ਕਰ ਜਾਏ, ਸਭ ਸੰਗਤ ਨੇ ਬਾਕ ਲਾਏ।
ਬੇਨਤੀਆਂ ਕਰ ਕਰਕੇ ਸਤਿਗੁਰਾਂ ਨੂੰ ਬਹੁਤ ਜ਼ਿਆਦਾ ਰਿਝਾਇਆ, ਖੁਸ਼ ਕੀਤਾ ਤੇ ਫਿਰ ਸਾਰੀ ਸੰਗਤ ਨੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ।
ਹਮਰੇ ਭਾਗਣ ਕਰ ਤੁਮ ਆਏ, ਦੀਨ ਬੰਦ ਸ਼ੁਭ ਬਿਰਧ ਸਦਾਏ। ਕਹਿੰਦੇ ਨੇ ਕਿ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਸਾਡੇ ਭਾਗਾਂ ਦੇ ਵਾਸਤੇ ਤੁਸੀਂ ਚੱਲ ਕੇ ਇੱਥੇ ਆਏ ਹੋ, ਤੁਸੀਂ ਦੀਨਾਂ ਦੇ ਬੰਦੂ ਹੋ ਤੇ ਤੁਹਾਡਾ ਇਹੀ ਚੰਗਾ ਸੁਭਾਅ ਹੈ। ਮੱਜਣ ਤੀਰਥ ਕੀਨ ਬਹਾਨਾ, ਆਏ ਕਰਨ ਹਮੈ ਕਲਿਆਣਾ। ਸਾਰੇ ਮਿਲ ਕੇ ਕਹਿੰਦੇ ਨੇ ਕਿ ਤੀਰਥਾਂ ਦੇ ਇਸ਼ਨਾਨ ਕਰਨ ਦਾ ਇੱਕ ਤੁਸੀਂ ਬਹਾਨਾ ਬਣਾਇਆ ਹੋਇਆ, ਦਰਅਸਲ ਸਾਡੇ ਕਲਿਆਣ ਦੇ ਵਾਸਤੇ ਤੁਸੀਂ ਆਏ ਹੋ। ਬਸੋ ਇਹਾਂ ਕੇ ਤਕ ਦਿਨ ਆਪ, ਦਿਓ ਦਰਸ਼ਨ ਕੋ ਹੱਥ ਤ੍ਰੈ ਤਾਪ। ਸੰਗਤ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਥੋੜੇ ਦਿਨ ਤੁਸੀਂ ਇੱਥੇ ਹੀ ਆਪਣਾ ਵਾਸਾ ਰੱਖੋ, ਆਪਣਾ ਪਾਵਨ ਪਵਿੱਤਰ ਦਰਸ਼ਨ ਦਿਓ, ਕਿਉਂਕਿ ਤੁਹਾਡਾ ਦਰਸ਼ਨ ਕਰਨ ਦੇ ਨਾਲ ਤਿੰਨੇ ਤਾਪ ਦੌੜ ਜਾਂਦੇ ਨੇ। ਸਭ ਸੰਗਤ ਕੀ ਹੈ ਅਭਿਲਾਖਾ, ਆਪਣ ਭਲੇ ਹਿਤ ਹਮਨੇ ਪਾਖਾ। ਸੰਗਤ ਨੇ ਬੇਨਤੀ ਕੀਤੀ ਹੈ ਕਿ ਸਾਰੀ ਸੰਗਤ ਦੀ ਇਹੀ ਲਾਲਸਾ ਹੈ, ਇਹੀ ਇੱਛਾ ਹੈ ਕਿ ਤੁਸੀਂ ਥੋੜੇ ਦਿਨ ਇੱਥੇ ਰਹੋ। ਕਹਿੰਦੇ ਨੇ ਸੱਚੇ ਪਾਤਸ਼ਾਹ, ਆਪਣੇ ਹਿੱਤ ਦੇ ਵਾਸਤੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕੀਤੀ। ਸੁਣ ਪ੍ਰਸੰਨ ਹੋਏ ਸਤ ਗੁਰ ਕਹਿਓ, ਹਮੋ ਰਾਖ ਬੇ ਤੁਮਨੇ ਕਹਿਓ। ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਫਿਰ ਸਤਿਗੁਰਾਂ ਨੇ ਆਖਿਆ ਕਿ ਤੁਸੀਂ ਸਾਨੂੰ ਇੱਥੇ ਰੱਖਣ ਦੀ ਗੱਲ ਕਹਿ ਰਹੇ ਹੋ। ਕਹਿੰਦੇ ਨੇ ਜਾਣੋ ਤੀਰਥ ਕਰਨ ਅਗੇਰੇ, ਹੈ ਜੋ ਪੂਰਬ ਦੇਸ਼ ਵਡੇਰੇ। ਸਤਿਗੁਰੂ ਜੀ ਸੰਗਤ ਨੂੰ ਕਹਿੰਦੇ ਨੇ ਕਿ ਤੁਸੀਂ ਤੇ ਕਹਿ ਰਹੇ ਹੋ ਕਿ ਮੈਂ ਜ਼ਿਆਦਾ ਦਿਨ ਇੱਥੇ ਰਵਾਂ, ਪਰ ਮੈਂ ਹੋਰ ਵੀ ਤੀਰਥਾਂ ਤੇ ਅੱਗੇ ਜਾਣਾ ਹੈ ਤੇ ਸਾਰਿਆਂ ਤੀਰਥਾਂ ਨੂੰ ਕਰਨ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਪੂਰਬ ਦਾ ਜਿਹੜਾ ਇਲਾਕਾ ਹੈ ਮੈਂ ਉੱਥੇ ਪਹੁੰਚਣਾ। ਸੁਣ ਸੰਗਤ ਨੇ ਪੁਨੇ ਬਖਾਨਾ, ਤੀਰਥ ਧਰੈ ਨਰ ਨਿਅਗ ਨਾਨਾ। ਸੁਣ ਕੇ ਫਿਰ ਸੰਗਤ ਨੇ ਹੱਥ ਜੋੜ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਤੀਰਥ ਧਰੈ ਨਰ ਅਗ ਨਾਨਾ, ਭਾਵ ਕਿ ਤੀਰਥਾਂ ਨੇ ਲੋਕਾਂ ਦੇ ਅਮਿਤ ਜਿਹੜੇ ਪਾਪ ਨੇ ਉਹਨਾਂ ਨੂੰ ਧਾਰਨ ਕੀਤਾ। ਤੁਮਰੋ ਹੋਏ ਸਪਰਸ਼ਨ ਜਬੈ, ਪਾਵਨ ਹੋਤ ਨਾਸ਼ ਅਗ ਸਭੈ। ਕਹਿੰਦੇ ਨੇ ਕਿ ਜਿਹੜੇ ਤੀਰਥ ਨੇ ਉਹਨਾਂ ਨੇ ਲੋਕਾਂ ਦੇ ਪਾਪਾਂ ਨੂੰ ਆਪਣੇ ਵਿੱਚ ਲਿਆ ਹੋਇਆ ਤੇ ਜਦੋਂ ਤੁਸੀਂ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰਦੇ ਹੋ, ਸਪਰਸ਼ ਕਰਦੇ ਹੋ ਤੇ ਉਹ ਜਿਹੜੇ ਤੀਰਥ ਪਾਪਾਂ ਦੇ ਨਾਲ ਭਰੇ ਹੋਏ ਨੇ ਉਹ ਵੀ ਸੱਚੇ ਪਾਤਸ਼ਾਹ ਫਿਰ ਸਾਫ਼ ਹੋ ਜਾਂਦੇ ਨੇ। ਇਹ ਤੁਹਾਡੀ ਕਿਰਪਾ ਹੈ। ਤੀਰਥ ਗਨ ਕੋ ਕਰਨ ਪੁਨੀਤ, ਗਮਣਤ ਹੋਏ ਮਿੱਛਾ ਚੀਤ। ਹੇ ਸੱਚੇ ਪਾਤਸ਼ਾਹ, ਬਹੁਤਿਆਂ ਸਾਰਿਆਂ ਤੀਰਥਾਂ ਨੂੰ ਪੁਨੀਤ ਕਰਨ ਦੇ ਵਾਸਤੇ, ਪਵਿੱਤਰ ਕਰਨ ਦੇ ਵਾਸਤੇ ਤੁਸੀਂ ਇੱਛਾ ਨੂੰ ਧਾਰਨ ਕੀਤਾ। ਤਉ ਕਾਮਣਾ ਸੰਗਤ ਕੇਰੀ, ਪੂਰਨ ਕਰਬੇ ਉਚਿਤ ਬਡੇਰੀ। ਸੰਗਤ ਨੇ ਅਰਜ ਕੀਤੀ ਹੈ ਕਿ ਭਾਵੇਂ ਸਤਿਗੁਰੂ ਜੀ ਜੋ ਤੁਸੀਂ ਕਹਿੰਦੇ ਹੋ ਉਹ ਠੀਕ ਕਹਿੰਦੇ ਹੋ, ਪਰ ਤਾਂ ਵੀ ਸੱਚੇ ਪਾਤਸ਼ਾਹ, ਸੰਗਤ ਦੀ ਇਸ ਤਰ੍ਹਾਂ ਦੀ ਮੰਗ ਹੈ, ਇਸ ਤਰ੍ਹਾਂ ਦੀ ਕਾਮਨਾ ਹੈ ਜਿਹੜੀ ਤੁਹਾਨੂੰ ਪੂਰੀ ਕਰਨੀ ਚਾਹੀਦੀ। ਕਰੋ ਕਿਰਤਾਰਥ ਕੋ ਦਿਨ ਰਹੀਐ, ਬਹੁਰ ਗਮੋ ਜੈਸੇ ਚਿਤ ਚਾਹੀਐ। ਸਿੱਖ ਕਹਿੰਦੇ ਨੇ ਕਿ ਕਿਰਤਾਰਥ ਕਰੋ, ਸਾਨੂੰ ਨਿਹਾਲ ਕਰੋ, ਬਹੁਤੇ ਦਿਨ ਨਹੀਂ ਤੇ ਕਮ ਸੇ ਕਮ ਥੋੜੇ ਦਿਨ ਰਵੋ ਤੇ ਫੇਰ ਜਿੱਥੇ ਤੁਹਾਡੀ ਇੱਛਾ ਹੋਵੇਗੀ ਉੱਥੇ ਚਲੇ ਜਾਇਓ। ਬਹੁਤ ਦਿਵਸ ਕੀ ਹਮਰੇ ਆਸਾ, ਤੁਮ ਪੂਰੋ ਤਾਰਤ ਭਰ ਵਾਸਾ। ਕਹਿੰਦੇ ਨੇ ਬਹੁਤੇ ਦਿਨਾਂ ਦੀ ਸਾਡੀ ਆਸ਼ਾ ਹੈ, ਕਿਰਪਾ ਕਰਕੇ ਸਾਨੂੰ ਇਹ ਭਰਵਾਸਾ ਹੈ, ਸਾਨੂੰ ਇਹ ਯਕੀਨ ਹੈ ਕਿ ਤੁਸੀਂ ਸਾਡੀ ਆਸ਼ਾ ਨੂੰ ਤੋੜੋਗੇ ਨੇ। ਇਤੇ ਆਦਿਕ ਬੇਨਤੀ ਸੁਣ ਕਾਨ, ਮਾਨਿਓ ਰਹਿਣ ਗੁਰੂ ਭਗਵਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਸਤਿਗੁਰਾਂ ਨੇ ਸੁਣੀਆਂ ਤੇ ਫਿਰ ਗੁਰੂ ਭਗਵਾਨ ਸਤਿਗੁਰੂ ਤੇਗ ਬਹਾਦਰ ਜੀ ਰਹਿਣ ਦੇ ਵਾਸਤੇ ਰਾਜ਼ੀ ਹੋ ਗਏ। ਏਕ ਹਵੇਲੀ ਸੁੰਦਰ ਸਾਰੀ, ਸਭ ਸੰਗਤ ਨੇ ਦੀਨ ਸੁਧਾਰੀ। ਕਵੀ ਜੀ ਲਿਖਦੇ ਨੇ ਕਿ ਇੱਕ ਬਹੁਤ ਹੀ ਸੁੰਦਰ ਹਵੇਲੀ ਸੀ, ਸਾਰੀ ਸੰਗਤ ਨੇ ਸੁਧਾਰ ਕੇ ਉਹ ਹਵੇਲੀ ਸਤਿਗੁਰਾਂ ਦੇ ਰਹਿਣ ਦੇ ਵਾਸਤੇ ਤਿਆਰ ਕਰਵਾਈ। ਤਹਾਂ ਨਾਨਕੀ ਮਾਤ ਸਿਧਾਰੀ, ਸ੍ਰੀ ਗੁਜਰੀ ਜੁਤ ਸੋਜ ਉਦਾਰੀ। ਉਸੇ ਹਵੇਲੀ ਦੇ ਵਿੱਚ ਮਾਤਾ ਨਾਨਕੀ ਜੀ ਦਾ ਡੇਰਾ ਵੀ ਲਵਾਇਆ ਗਿਆ। ਇਸ ਤੋਂ ਇਲਾਵਾ ਗੁਜਰੀ ਜੀ ਵੀ ਆਪਣੀ ਸਾਜੋ ਸਮੱਗਰੀ ਤੇ ਅਸਬਾਬ ਦੇ ਸਮੇਤ ਉੱਥੇ ਉਤਰੇ।
ਬਸੇ ਜਾਏ ਕਰ ਤਿਸ ਕੇ ਬੀਚ, ਦਰਸਤ ਭਏ ਉੱਚ ਅਰ ਨੀਚ।
ਉਸੇ ਹੀ ਹਵੇਲੀ ਦੇ ਵਿੱਚ ਸਤਿਗੁਰਾਂ ਦਾ ਡੇਰਾ ਵੀ ਲਵਾਇਆ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਉੱਚੇ ਤੇ ਨੀਵੇ ਸਾਰੇ ਉੱਥੇ ਜਾ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ।
ਕਰੈ ਤ੍ਰਿਵੇਣੀ ਨਿਤ ਇਸ਼ਨਾਨ, ਨਿਤ ਸੰਗਤ ਦਰਸ਼ਨ ਗਨ ਆਣ।
ਰੋਜ਼ ਹੀ ਤ੍ਰਿਵੇਣੀ ਦਾ ਭਾਵ ਕੇ ਤਿੰਨੇ ਨਦੀਆਂ ਦਾ ਜਾ ਕੇ ਸਤਿਗੁਰੂ ਜੀ ਇਸ਼ਨਾਨ ਕਰਦੇ ਨੇ ਤੇ ਨਿਤਾ ਪ੍ਰਤੀ ਬਹੁਤੀ ਸੰਗਤ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੇ।
ਸੁਣ ਸੁਣ ਗ੍ਰਾਮ ਨਗਰ ਜੇ ਔਰ, ਸੰਗਤ ਬਹੁ ਆਵੈ ਤਿਸ ਠੌਰ।
ਹੁਣ ਸਤਿਗੁਰਾਂ ਨੇ ਜਦੋਂ ਉਸ ਜਗ੍ਹਾ ਦੇ ਉੱਤੇ ਡੇਰਾ ਲਾ ਲਿਆ ਹੈ, ਲਾਗੇ ਲਾਗੇ ਦੇ ਪਿੰਡਾਂ ਨਗਰਾਂ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸਨ ਉਹਨਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤੇ ਫਿਰ ਬਹੁਤੀ ਸਾਰੀ ਸੰਗਤ ਰੋਜ਼ ਹੀ ਆਉਂਦੀ।
ਅਰਪੈ ਭੇਟ ਦਰਸ ਕਰ ਜਾਏ, ਦੇਗ ਅਖੰਡ ਅੰਨ ਸਮੁਦਾਏ।
ਸਾਰੇ ਸਤਿਗੁਰਾਂ ਦਾ ਦਰਸ਼ਨ ਕਰਕੇ ਜਾਂਦੇ ਨੇ, ਭੇਟਾਵਾਂ ਅਰਪਣ ਕਰਕੇ ਜਾਂਦੇ ਨੇ। ਇਸ ਕਰਕੇ ਕਵੀ ਜੀ ਲਿਖਦੇ ਨੇ ਅਤੋਟ ਹੀ ਜਿਹੜਾ ਲੰਗਰ ਹੈ ਉਹ ਹੁੰਦਾ ਹੈ ਜਿਹਦੇ ਵਿੱਚ ਬਹੁਤਾ ਸਾਰਾ ਅੰਨ ਵਰਤਿਆ ਜਾਂਦਾ।
ਸ੍ਰੀ ਗੁਰ ਕੀਨ ਹਵੇਲੀ ਬਾਸ, ਡੇਰਾ ਸਰਬ ਤ੍ਰਿਵੇਣੀ ਪਾਸ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਪਰਿਵਾਰ ਦੇ ਸਮੇਤ ਹਵੇਲੀ ਦੇ ਵਿੱਚ ਵਾਸਾ ਕੀਤਾ ਹੋਇਆ ਤੇ ਦੂਸਰਾ ਸਾਰਾ ਜਿਹੜਾ ਡੇਰਾ ਹੈ ਉਹ ਤ੍ਰਿਵੇਣੀ ਦੇ ਕਿਨਾਰੇ ਦੇ ਉੱਤੇ ਲਾਇਆ ਹੋਇਆ।
ਕੇਤਕ ਦਿਵਸ ਸੁਬਸਤ ਬਿਤਾਏ, ਏਕ ਸਮੈ ਥਿਤ ਸਹਿਜ ਸੁਭਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਇੱਕ ਦਿਨ ਸਤਿਗੁਰੂ ਤੇਗ ਬਹਾਦਰ ਜੀ ਸਹਿਜ ਸੁਭਾਅ ਬੈਠੇ ਹੋਏ ਸਨ।
ਮਾਤ ਨਾਨਕੀ ਚਲ ਕਰ ਆਈ, ਕੀਨ ਜਾਚ ਨਾ ਸੁਤ ਅਗਵਾਈ।
ਸਤਿਗੁਰੂ ਤੇਗ ਬਹਾਦਰ ਜੀ ਦੇ ਕੋਲ ਮਾਤਾ ਨਾਨਕੀ ਜੀ ਪਹੁੰਚ ਗਏ ਨੇ ਤੇ ਫਿਰ ਮਾਤਾ ਨਾਨਕੀ ਜੀ ਨੇ ਸਤਿਗੁਰਾਂ ਦੇ ਅੱਗੇ ਇੱਕ ਜਾਚਨਾ ਕੀਤੀ, ਇੱਕ ਮੰਗ ਕੀਤੀ।
ਸੁਣੋ ਪੁੱਤਰ ਲਾਲ ਸਮਾਵੇ ਔਰ ਕੀ, ਅਰਬਾਨੀ ਹੈ ਤਵ ਪਿਤ ਗੁਰ ਕੀ।
ਮਾਤਾ ਜੀ ਕਹਿੰਦੇ ਨੇ ਹੇ ਪਿਆਰੇ ਪੁੱਤਰ ਜੀ ਸੁਣੋ, ਮੇਰੇ ਮਨ ਦੀ ਇੱਕ ਲਾਲਸਾ ਹੈ, ਮੇਰੇ ਮਨ ਦੀ ਇੱਕ ਇੱਛਾ ਹੈ, ਇਸ ਤੋਂ ਇਲਾਵਾ ਤੁਹਾਡੇ ਪਿਤਾ ਦਾ ਵੀ ਬਚਨ ਹੈ।
ਯਾਂ ਤੇਰਾ ਹੋ ਪ੍ਰਤੀਖਤ ਸਦਾ, ਤਿਨ ਕੋ ਬਾਕ ਨਾ ਨਿਫਲੈ ਕਦਾ।
ਮਾਤਾ ਨਾਨਕੀ ਜੀ ਕਹਿੰਦੇ ਨੇ ਇੱਕ ਪਾਸੇ ਮੇਰੀ ਮੰਗ ਹੈ, ਦੂਸਰੇ ਪਾਸੇ ਜਿਹੜੀ ਮੇਰੀ ਮੰਗ ਹੈ ਉਹਦੇ ਵਾਸਤੇ ਤੁਹਾਡੇ ਪਿਤਾ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਦਾ ਵੀ ਬਚਨ ਹੈ। ਇਸ ਕਰਕੇ ਮੈਂ ਹਮੇਸ਼ਾ ਉਸ ਗੱਲ ਦੀ ਪ੍ਰਤੀਕਸ਼ਾ ਕਰਦੀ ਰਹਿੰਦੀ ਹਾਂ ਕਿ ਸਤਿਗੁਰੂ ਹਰਗੋਬਿੰਦ ਜੀ ਦੇ ਜਿਹੜੇ ਆਖੇ ਹੋਏ ਵਾਕ ਨੇ ਉਹ ਨਿਸਫਲ ਨਹੀਂ ਜਾ ਸਕਦੇ।
ਮਹਾ ਪ੍ਰਤਾਪਵੰਤ ਭੋਜ ਪਾਰੀ, ਮਹਾ ਸੂਰਮਾ ਪਾਰੀ ਉਪਕਾਰੀ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਆਖਿਆ ਸੀ ਕਿ ਬਹੁਤ ਜ਼ਿਆਦਾ ਵੱਡੇ ਪ੍ਰਤਾਪ ਵਾਲਾ, ਮਜ਼ਬੂਤ ਬਾਹਾਂ ਵਾਲਾ ਵੱਡਾ ਸੂਰਮਾ ਜਿਹੜਾ ਪਰਉਪਕਾਰੀ ਹੈ ਉਹ ਪੈਦਾ ਹੋਵੇਗਾ।
ਸ੍ਰੀ ਨਾਨਕ ਤੇ ਆਦ ਜੀ ਗੁਰ ਹੈ, ਸਕਲ ਗੁਣਨ ਕਰ ਬਹੁ ਪਰ ਪੁਰ ਹੈ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਹੋਰ ਜਿਹੜੇ ਗੁਰੂ ਸਾਹਿਬ ਪਹਿਲਾਂ ਹੋਏ ਨੇ ਉਹਨਾਂ ਸਾਰਿਆਂ ਦੇ ਗੁਣਾਂ ਨੂੰ ਬਹੁਤ ਜ਼ਿਆਦਾ ਉਹ ਪੁਰਖ ਜਿਹੜਾ ਪੈਦਾ ਹੋਵੇਗਾ ਉਹ ਵਧਾਏਗਾ।
ਸਭ ਕੋ ਸੁਜਾਸ ਪ੍ਰਕਾਸ਼ਨ ਵਾਰੋ, ਸਭ ਕੋ ਨਾਮ ਕਰੈ ਉਜਿਆਰੋ।
ਸਤਿਗੁਰੂ ਹਰਗੋਬਿੰਦ ਜੀ ਨੇ ਬਚਨ ਕੀਤਾ ਸੀ ਕਿ ਸਾਰਿਆਂ ਗੁਰੂਆਂ ਦੇ ਸੁਜਸ ਦਾ ਪ੍ਰਕਾਸ਼ ਬਹੁਤ ਜ਼ਿਆਦਾ ਉਹ ਕਰਨ ਵਾਲਾ ਹੋਵੇਗਾ। ਸਭ ਕੋ ਨਾਮ ਕਰਿਓ ਜਿਆਰੋ, ਸਾਰੇ ਸਤਿਗੁਰੂ ਸਹਿਬਾਨਾਂ ਦੇ ਨਾਮ ਨੂੰ ਉਹ ਪੁਰਖ ਉਜਵਲ ਕਰੇਗਾ।
ਅਸ ਸੁਤ ਉਪਜੈ ਸਦਨ ਤੁਮਾਰੇ, ਖਸ਼ਟਮ ਗੁਰੂ ਏਮ ਬਾਕ ਉਚਾਰੇ।
ਤੇ ਮਾਤਾ ਨਾਨਕੀ ਜੀ ਕਹਿੰਦੇ ਨੇ, ਐਸਾ ਜਿਹੜਾ ਪੁੱਤਰ ਹੈ ਉਹ ਤੁਹਾਡੇ ਘਰ ਦੇ ਵਿੱਚ ਪੈਦਾ ਹੋਣ ਵਾਲਾ ਹੈ,
ਖਸ਼ਟਮ ਗੁਰੂ ਏਮ ਬਾਕ ਉਚਾਰੇ, ਭਾਵ ਕਿ ਛੇਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹੀ ਬਚਨ ਕੀਤੇ ਸਨ।
ਸਿਮਰ ਸਿਮਰ ਬਚ ਮੈਂ ਅਬਿਲਾਖੀ, ਤੋਹੇ ਪੁੱਤਰ ਕਬ ਦੇਖਮ ਆਖੀ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਉਹਨਾਂ ਬਚਨਾਂ ਨੂੰ ਯਾਦ ਕਰ ਕਰਕੇ ਮੈਂ ਬਹੁਤਾ ਜ਼ਿਆਦਾ ਲਾਲਸਾ ਨੂੰ ਧਾਰਨ ਕਰਦੀ ਹਾਂ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਕਦੋਂ ਪੈਦਾ ਹੋਵੇਗਾ ਜਿਹਨੂੰ ਮੈਂ ਆਪਣੀ ਅੱਖਾਂ ਦੇ ਨਾਲ ਦੇਖਾਂਗੀ।
ਸੋ ਦਿਨ ਕਬ ਹੋਵੇ ਮੁਝ ਆਈ, ਰਹੋ ਪ੍ਰਤੀਖਤ ਨਿਤ ਅਦ ਕਾਈ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਜਿਹੜੇ ਬਚਨ ਆਖੇ ਨੇ ਉਹ ਤੇ ਪੂਰੇ ਜ਼ਰੂਰ ਹੋਣੇ ਨੇ, ਪਰ ਮੈਨੂੰ ਇਹ ਨਹੀਂ ਪਤਾ ਕਿ ਉਹ ਦਿਨ ਕਦੋਂ ਆਉਣਾ ਹੈ, ਪਰ ਮੈਂ ਉਸ ਦਿਨ ਦੀ ਉਡੀਕ ਬਹੁਤੀ ਤੀਬਰ ਇੱਛਾ ਦੇ ਨਾਲ ਕਰ ਰਹੀ ਹਾਂ।
ਸੁਤ ਕੇ ਸੁਤ ਕੋ ਲੈ ਕਰ ਗੋਦ, ਕਰੋ ਦੁਲਾਰਨ ਪਾਏ ਪ੍ਰਮੋਦ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੈਂ ਆਪਣੇ ਪੁੱਤਰ ਦੇ ਪੁੱਤਰ ਨੂੰ ਭਾਵ ਕੇ ਤੁਹਾਡੇ ਪੁੱਤਰ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਬਹੁਤ ਲਾਡ ਲੜਾਵਾਂਗੀ ਖੁਸ਼ੀ ਦੇ ਨਾਲ।
ਹੇਸ ਪੁੱਤਰ ਇਹ ਮੇਰੀ ਆਸਾ, ਪੂਰਨ ਕਰੋ ਦੇਹ ਸੁਖ ਰਾਸਾ।
ਮਾਤਾ ਨਾਨਕੀ ਜੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਹੇਸ ਪੁੱਤਰ ਜੀ, ਮੇਰੀ ਇਸ ਆਸ਼ਾ ਨੂੰ ਤੁਸੀਂ ਪੂਰਿਆ ਕਰੋ ਤੇ ਐਸਾ ਮੈਨੂੰ ਪੋਤਰਾ ਦੇਵੋ ਜਿਹੜਾ ਕਿ ਸੁਖਾਂ ਦੀ ਰਾਸ ਹੋਵੇ।
ਪ੍ਰਾਣ ਹੈ ਮੇਰੇ ਤਨ ਜਾਵਦ, ਤਵ ਨੰਦਨ ਕੋ ਦਰਸੋ ਤਾਵਦ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਵੀ ਮੇਰੇ ਸਰੀਰ ਦੇ ਵਿੱਚ ਪ੍ਰਾਣ ਰਹਿਣਗੇ ਉਹਨਾਂ ਚਿਰ ਤੱਕ ਮੈਂ ਤੁਹਾਡੇ ਪੁੱਤਰ ਨੂੰ ਭਾਵ ਕੇ ਆਪਣੇ ਪੋਤੇ ਨੂੰ ਖੜਾਉਂਦੀ ਰਵਾਂਗੀ, ਦਰਸ਼ਨ ਕਰਦੀ ਰਵਾਂਗੀ।
ਸੁਣ ਜਨਨੀ ਕੇ ਬਾਕ ਸੁਹਾਏ, ਸ੍ਰੀ ਗੁਰਮੁਖ ਤੇ ਪਾਖ ਸੁਣਾਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਮਾਤਾ ਨਾਨਕੀ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਕੀਤੇ।
ਕਹਿੰਦੇ ਨੇ, ਹੇ ਜਨਨੀ ਜੋ ਮਨੋਰਥ ਤੋਹੀ, ਪੌਤਰ ਬਿਲੋਕਣ ਕੋ ਸੁਖ ਹੋਹੀ।
ਕਹਿੰਦੇ ਨੇ, ਹੇ ਮਾਤਾ ਜੀ, ਤੁਹਾਡੇ ਮਨ ਦਾ ਜਿਹੜਾ ਮਨੋਰਥ ਹੈ, ਤੁਹਾਡੇ ਮਨ ਦੀ ਜਿਹੜੀ ਇੱਛਾ ਹੈ, ਉਹ ਉਦੋਂ ਹੀ ਪੂਰੀ ਹੋਵੇਗੀ ਜਦੋਂ ਪੋਤਰਾ ਪੈਦਾ ਹੋਵੇਗਾ ਤੇ ਤੁਸੀਂ ਸੁਖ ਦੇ ਨਾਲ ਉਹਨੂੰ ਦੇਖੋਗੇ।
ਪਾਰ ਬ੍ਰਹਮ ਕਰ ਤਾਰ ਕਿਰਪਾਲਾ, ਪਰਮੇਸ਼ਰ ਸੁਖ ਸਿੰਧ ਅਕਾਲਾ।
ਪਰਮਾਤਾ ਜੀ, ਜੋ ਪਾਰ ਬ੍ਰਹਮ ਹੈ, ਜੋ ਕਰਤਾਰ ਹੈ, ਜੋ ਪਰਮੇਸ਼ਰ ਹੈ, ਜੋ ਅਕਾਲ ਪੁਰਖ ਹੈ, ਜੋ ਕਿ ਸਾਰਿਆਂ ਹੀ ਸੁਖਾਂ ਦਾ ਮੂਲ ਹੈ, ਇਹ ਗੱਲ ਉਹਦੇ ਹੱਥ ਵਸ ਹੈ।
ਏਕ ਅੰਕਾਰ ਜੋਤੀ ਅਨਜੋਤੀ, ਚੇਤਨਤਾ ਸਭ ਘਟਨ ਅਦੋਤੀ।
ਉਹ ਏਕ ਅੰਕਾਰ ਹੈ, ਸਾਰੀਆਂ ਜੋਤਾਂ ਦਾ ਮਾਲਕ ਹੈ, ਉਹ ਚੇਤਨਤਾ ਹੈ, ਸਾਰਿਆਂ ਘਟਾਂ ਦੇ ਵਿੱਚ ਉਹਦਾ ਹੀ ਪ੍ਰਕਾਸ਼ ਹੈ।
ਤਿਸ ਅਧੀਨ ਇਹ ਤੇਰੀ ਆਸਾ, ਪੂਰਨ ਕਰ ਹਮੋ ਪਰ ਵਾਸਾ।
ਮਾਤਾ ਜੀ, ਉਸ ਅਕਾਲ ਪੁਰਖ ਦੇ ਅਧੀਨ ਹੈ ਇਹ ਤੁਹਾਡੀ ਜਿਹੜੀ ਮੰਗ ਹੈ, ਪਰ ਸੱਚੇ ਪਾਤਸ਼ਾਹ ਜੀ ਨੇ ਨਾਲ ਇਹ ਵੀ ਬਚਨ ਕੀਤਾ, ਪੂਰਨ ਕਰੇ ਹਮੋ ਪਰਵਾਸਾ, ਭਾਵੇਂ ਕਿ ਇਹ ਜਿਹੜੀ ਤੁਹਾਡੀ ਮੰਗ ਹੈ ਇਹ ਅਕਾਲ ਪੁਰਖ ਦੇ ਹੱਥ ਵਸ ਹੈ, ਪਰ ਤਾਂ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਨੂੰ ਪਰਵਾਸਾ ਹੈ, ਮੈਨੂੰ ਯਕੀਨ ਹੈ ਕਿ ਜ਼ਰੂਰ ਤੁਹਾਡੀ ਆਸ਼ਾ ਉਹ ਅਕਾਲ ਪੁਰਖ ਜੀ ਪੂਰਨ ਕਰਨਗੇ।
ਜਬ ਪ੍ਰਸੰਨ ਹੋਏ ਦੀਨਨ ਦਾਨੀ, ਦੇ ਸੁਤ ਤੇਜ ਪੁੰਜ ਬ੍ਰਹਮ ਗਿਆਨੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਮਾਤਾ ਜੀ, ਜਦੋਂ ਪ੍ਰਸੰਨ ਹੋਣਗੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਅਕਾਲ ਪੁਰਖ, ਤੇ ਫੇਰ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਜਿਹੜਾ ਕਿ ਤੇਜ ਬਹੁਤੇ ਵਾਲਾ ਹੋਵੇਗਾ ਤੇ ਬ੍ਰਹਮ ਗਿਆਨੀ ਹੋਵੇਗਾ।
ਸਮਾ ਸਮੀਪ ਪਹੁੰਚ ਬੋ ਆਈ, ਨਿਤ ਅਰਾਧ ਤੇ ਮੈਂ ਮਤ ਲਾਈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਾਤਾ ਜੀ ਹੁਣ ਸਮਾਂ ਬਹੁਤਾ ਦੂਰ ਦਾ ਨਹੀਂ ਹੈ, ਉਹ ਸਮਾਂ ਬਹੁਤ ਹੀ ਲਾਗੇ ਪਹੁੰਚ ਗਿਆ ਹੈ, ਕਿਉਂਕਿ ਨਿਤ ਮੈਂ ਵੀ ਮਤ ਲਾ ਕੇ ਐਸੀ ਆਰਾਧਨਾ ਕਰਦਾ ਹਾਂ।
ਦਇਆ ਸਿੰਧ ਕਰ ਦਇਆ ਪਠਾਵੇ, ਆਪਣੇ ਮਨੋਰਥ ਕੋ ਅਬ ਪਾਵੇ।
ਮਾਤਾ ਜੀ ਜਿਹੜੇ ਦਇਆ ਦੇ ਸਮੁੰਦਰ ਅਕਾਲ ਪੁਰਖ ਨੇ, ਉਹ ਦਇਆ ਕਰਕੇ ਐਸੇ ਪੁੱਤਰ ਨੂੰ ਕੱਲਣਗੇ ਜਿਸ ਦੇ ਪੈਦਾ ਹੋਣ ਦੇ ਨਾਲ ਸਾਡਿਆਂ ਸਾਰਿਆਂ ਦੀਆਂ ਮਨੋਕਾਮਨਾ ਪੂਰਨ ਹੋਣਗੀਆਂ।
ਸੁਣਤ ਪ੍ਰਸੰਨ ਨਾਨਕੀ ਹੋਈ, ਮਨੋ ਰੰਕ ਲੈ ਨਵ ਨਿਧ ਕੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਮਾਤਾ ਨਾਨਕੀ ਜੀ ਸੁਣ ਕੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਇੰਨਾ ਜ਼ਿਆਦਾ ਪ੍ਰਸੰਨ ਹੋਏ ਨੇ ਜਿਵੇਂ ਕਿਸੇ ਕੰਗਾਲ ਨੂੰ ਨੌ ਨਿਧੀਆਂ ਅਚਾਨਕ ਮਿਲ ਗਈਆਂ ਹੋਣ।
ਨਿਜ ਅਨੁਕੂਲ ਪੁੱਤਰ ਕੇ ਬੈਨ, ਸੁਣਤ ਲਖੀ ਅਬ ਦੇਖੋ ਨੈਨ।
ਜਦੋਂ ਆਪਣੇ ਪੁੱਤਰ ਭਾਵ ਕੇ ਸਤਿਗੁਰੂ ਤੇਗ ਬਹਾਦਰ ਦੇ ਬਚਨ ਮਾਤਾ ਨਾਨਕੀ ਜੀ ਨੇ ਆਪਣੇ ਅਨੁਕੂਲ ਸੁਣੇ ਨੇ ਤੇ ਮਨ ਦੇ ਵਿੱਚ ਮਾਤਾ ਜੀ ਸੋਚਦੇ ਨੇ ਅਬ ਦੇਖੋ ਨੈਣ ਕਿ ਹੁਣ ਮੇਰੀ ਜਿਹੜੀ ਆਸ਼ਾ ਹੈ ਉਹ ਪੂਰੀ ਜ਼ਰੂਰ ਹੋਵੇਗੀ, ਮੈਂ ਆਪਣੀ ਅੱਖਾਂ ਦੇ ਨਾਲ ਆਪਣੇ ਪੋਤਰੇ ਨੂੰ ਦੇਖਾਂਗੀ।
ਪੁਣ ਸ੍ਰੀ ਤੇਗ ਬਹਾਦਰ ਚੰਦ, ਯੋਗ ਸਾਧਨਾ ਸਹਿਤ ਬਿਲੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਯੋਗ ਦੀ ਸਾਧਨਾ ਬਹੁਤ ਜ਼ਿਆਦਾ ਵੱਡੀ ਕਰਦੇ ਨੇ।
ਕਾਰੇ ਇਸ਼ਨਾਨ ਲਗਾਏ ਸਮਾਧਨ, ਨਿਤ ਪ੍ਰਤੀ ਸੁੱਤ ਹਿਤ ਕਰੈ ਆਰਾਧਨ।
ਇਸ਼ਨਾਨ ਪਾਣੀ ਕਰਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਹੋ ਕੇ ਬੈਠ ਜਾਂਦੇ ਨੇ ਤੇ ਨਿਤਾ ਪ੍ਰਤੀ ਅਕਾਲ ਪੁਰਖ ਦੀ ਆਰਾਧਨਾ ਕਰਕੇ ਪੁੱਤਰ ਦੀ ਮੰਗ ਕਰਦੇ ਨੇ।
ਰਹੇ ਪ੍ਰਿਆਗ ਤ੍ਰਿਵੇਣੀ ਤੀਰ, ਨਿਤ ਆਵੇ ਸੰਗਤ ਕੀ ਪੀਰ।
ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਪ੍ਰਿਆਗ ਦੇ ਵਿੱਚ ਤ੍ਰਿਵੇਣੀ ਦੇ ਕੋਲ ਰਹਿ ਰਹੇ ਨੇ, ਨਿਤ ਹੀ ਸੰਗਤਾਂ ਦੀ ਭੀੜ ਬਹੁਤੀ ਆਉਂਦੀ।
ਇਮ ਸ੍ਰੀ ਤੇਗ ਬਹਾਦਰ ਕਥਾ, ਰਹੇ ਪ੍ਰਿਆਗ ਬਖਾਨੀ ਤਥਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਦੀ ਕਥਾ ਹੈ ਜਿਹੜੇ ਕਿ ਪ੍ਰਯਾਗ ਦੇ ਵਿੱਚ ਟਿਕੇ ਹੋਏ ਨੇ।
ਅਬ ਸ੍ਰੀ ਗੋਬਿੰਦ ਸਿੰਘ ਕੋ ਆਵਨ, ਵਰਣਨ ਕਰੋ ਸੰਤ ਮਨ ਪਾਵਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਜਿਹੜੀ ਕਥਾ ਹੈ ਉਹ ਮੈਂ ਵਰਣਨ ਕਰਾਂਗਾ, ਜਿਹੜੀ ਕਥਾ ਸੰਤਾਂ ਦੇ ਮਨਾਂ ਨੂੰ ਪਾਉਣ ਵਾਲੀ ਹੈ।
ਲੇ ਆ ਗਿਆ ਪ੍ਰਭ ਕੀ ਜਿਮ ਆਏ, ਪੂਰਬ ਜਨਮ ਜਥਾ ਤਪ ਤਾਏ।
ਕਵੀ ਜੀ ਲਿਖਦੇ ਨੇ ਕਿ ਪ੍ਰਭੂ ਤੋਂ ਆਗਿਆ ਲੈ ਕੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਤ ਲੋਕ ਦੇ ਉੱਤੇ ਆਏ, ਇਸ ਤੋਂ ਪਹਿਲਾਂ ਪੂਰਬ ਜਨਮ ਜਥਾ ਤਪ ਤਾਏ ਕਿ ਪਹਿਲੇ ਜਨਮ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਤਪ ਦੀ ਸਾਧਨਾ ਕੀਤੀ।
ਸੋ ਅਬ ਸੁਣੋ ਕਥਾ ਗੁਣ ਖਾਨੀ, ਸ਼ੋਤਨ ਕੋ ਮਨ ਬਾਂਚਤ ਦਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਕਥਾ ਨੂੰ ਹੁਣ ਤੁਸੀਂ ਸੁਣੋ ਜਿਹੜੀ ਕਥਾ ਗੁਣਾਂ ਦੀ ਖਾਣ ਹੈ ਤੇ ਜਿਹੜੀ ਕਥਾ ਸ਼ਰੋਤਿਆਂ ਦੇ ਮਨ ਨੂੰ ਮਨ ਪਾਉਂਦੀਆਂ ਮੁਰਾਦਾਂ ਦੇਣ ਵਾਲੀ ਦਾਤੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪੂਰਬ ਤਪਸਾ ਕਰਨ ਕੀ ਕਹੋ ਕਥਾ ਗੁਰ ਪੂਰ, ਪੂਰਬ ਕਰ ਹੋ ਅੰਤ ਲੋ ਸ੍ਰੀ ਗੁਰ ਕੀਰਤ ਪੂਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਹਿਲਾਂ ਪੂਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਤਪੱਸਿਆ ਕੀਤੀ ਉਹ ਜਿਹੜੀ ਕਥਾ ਹੈ ਸ਼ੁਰੂ ਤੋਂ ਲੈ ਕੇ ਮੈਂ ਪੂਰੀ ਕਰਕੇ ਦੱਸਾਂਗਾ।
ਮੁਨੀ ਬੇਸ਼ ਤਰ ਸ੍ਰੀ ਪ੍ਰਭ ਆਪੇ, ਅਨਕ ਪ੍ਰਕਾਰ ਤਪਨ ਕੋ ਤਪੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਨੀਆਂ ਵਾਲਾ ਵੇਸ਼ ਧਾਰਨ ਕਰਕੇ ਸ੍ਰੀ ਪ੍ਰਭ ਨੇ ਆਪ ਹੀ ਅਨੇਕਾਂ ਪ੍ਰਕਾਰ ਦੇ ਤਪ ਦੀ ਸਾਧਨਾ ਕੀਤੀ।
ਹੇਮ ਕੋਂਟ ਪਰਬਤ ਬਿਸਤਾਰਾ,
ਚਰਨ ਚਰੈ ਅਨੇਕ ਪਰਕਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇਮਕੁੰਟ ਜਿਹੜਾ ਬਹੁਤ ਵੱਡਾ ਪਹਾੜ ਹੈ, ਜਿਹਦਾ ਬਹੁਤ ਲੰਮਾ ਤੇ ਚੌੜਾ ਵਿਸਥਾਰ ਹੈ, ਉਸ ਪਰਬਤ ਦੇ ਉੱਤੇ ਇਹ ਸਾਧਨਾ ਕੀਤੀ ਗਈ, ਜਿੱਥੇ ਕਿ ਅਨੇਕਾਂ ਹੀ ਪ੍ਰਕਾਰ ਦੇ ਜਿਹੜੇ ਝਰਨੇ ਨੇ ਉਹ ਵਗਦੇ ਨੇ।
ਨਿਸਬਾ ਸੁਰ ਜਿਨ ਮੈਂ ਤੁਨ ਪਾਰੀ, ਸੁੰਦਰ ਬਿਮਲ ਪ੍ਰਵਾਹਤ ਬਾਰੀ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਹੜੀ ਹੇਮਕੁੰਟ ਦੀ ਸ਼ੋਭਾ ਹੈ ਉਸ ਨੂੰ ਬਿਆਨ ਅੱਗੋਂ ਕਰ ਰਹੇ ਨੇ। ਕਹਿੰਦੇ ਨੇ ਕਿ ਰਾਤ ਦਿਨ ਐਸੇ ਜਿਹੜੇ ਝਰਨੇ ਚੱਲਦੇ ਨੇ ਉਹਨਾਂ ਦੇ ਵਿੱਚੋਂ ਬਹੁਤੀ ਜ਼ਿਆਦਾ ਆਵਾਜ਼ ਆਉਂਦੀ ਹੈ, ਜਿਨ੍ਹਾਂ ਝਰਨਿਆਂ ਦਾ ਜਿਹੜਾ ਪਾਣੀ ਹੈ ਉਹ ਬਹੁਤ ਹੀ ਸੁੰਦਰ ਤੇ ਸਾਫ ਹੈ।
ਕਹੂੰ ਬੇਗ ਸੋ ਚਲਤ ਸੁਜ਼ੋਰ, ਕਹੂੰ ਭ੍ਰਮਣ ਕਾ ਪਰੈ ਬਿਲੋਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਤੇ ਤੇ ਬਹੁਤੇ ਵੇਗ ਦੇ ਨਾਲ ਜ਼ੋਰ ਦੇ ਨਾਲ ਉਹ ਜਿਹੜੇ ਝਰਨੇ ਨੇ ਉਹ ਵਗਦੇ ਨੇ, ਤੇ ਕਿਤੇ ਇੰਨੇ ਜ਼ਿਆਦਾ ਡੂੰਘੇ ਨੇ ਝਰਨੇ ਕਿ ਜਿਨ੍ਹਾਂ ਦੇ ਵਿੱਚ ਘੁੰਮਣ ਘੇਰੀਆਂ ਦਿਖਾਈ ਦਿੰਦੀਆਂ ਨੇ, ਜਿਹੜੀਆਂ ਕਿ ਬਹੁਤ ਉੱਜਲ ਰੰਗ ਦੀਆਂ ਨੇ।
ਫਟਕ ਸਮਾਨ ਸਵੱਛ ਜਲ ਸੁੰਦਰ, ਨਾਰੇ ਬਹਿ ਮੀਨ ਗਨ ਅੰਦਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਲੌਰ ਦੀ ਤਰ੍ਹਾਂ ਬਹੁਤ ਚਿੱਟਾ ਸਵੱਛ ਜਲ ਹੈ ਸੁੰਦਰ, ਨਾਲੇ ਬਹਿ ਮੀਨ ਗਨ ਅੰਦਰ, ਨਾਲ ਦੀ ਨਾਲ ਇਹਨਾਂ ਦਾ ਜਿਹੜਾ ਪਾਣੀ ਇਕੱਠਾ ਹੁੰਦਾ ਹੈ, ਉੱਥੇ ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੀਆਂ ਮੱਛੀਆਂ ਨੇ।
ਕਹੂੰ ਫੇਨ ਉਜਲ ਬੇਦਰੂਰ, ਕਿਤ ਸੁਣੀਅਤ ਤੁਨ ਦੂਰ ਦੂਰ।
ਕਵੀ ਜੀ ਲਿਖਦੇ ਨੇ ਕਿ ਜਿਵੇਂ ਦੁੱਧ ਦੀ ਝੱਗ ਹੁੰਦੀ ਹੈ, ਇਸੇ ਤਰ੍ਹਾਂ ਦੀ ਕਿਸੇ ਜਗ੍ਹਾ ਦੇ ਉੱਤੇ ਉੱਜਲ ਪਾਣੀ ਦੀ ਝੱਗ ਬਣਦੀ ਹੈ ਸੁੰਦਰ।
ਕਿਤ ਸੁਣੀਅਤ ਤੁਨ ਦੂਰ ਹਦੂਰ, ਕਿਤੇ ਦੂਰੋਂ ਤੇ ਕਿਤੇ ਨੇੜਿਓਂ ਝਰਨਿਆਂ ਦੇ ਵਗਣ ਦੀ ਆਵਾਜ਼ ਹੀ ਅਨੇਕਾਂ ਪ੍ਰਕਾਰ ਦੀ ਆਉਂਦੀ। ਚਾਰੋਂ ਓਰ ਨੀਰ ਤੈ ਫਿਰ ਹੀ, ਹਰਿਆਵਲ ਸਭ ਥਲ ਮਨ ਹਰਹੀ।
ਕਵੀ ਜੀ ਲਿਖਦੇ ਨੇ ਕਿ ਚਾਰ ਸਵੇਰੇ ਬਹੁਤਾ ਹੀ ਜ਼ਿਆਦਾ ਪਾਣੀ ਫਿਰਦਾ ਹੈ, ਪਾਣੀ ਦੇ ਹੋਣ ਦੇ ਕਾਰਨ ਕਵੀ ਜੀ ਲਿਖਦੇ ਨੇ ਕਿ ਹਰ ਜਗ੍ਹਾ ਦੇ ਉੱਤੇ ਬਹੁਤ ਸੁੰਦਰ ਹਰੇ ਰੰਗ ਦੀ ਹਰਿਆਵਲ ਹੈ।
ਫੂਲਣ ਬਾਰੀ ਚੌ ਦਿਸ਼ਮਾਹੇ, ਰੰਗ ਰੰਗ ਕੇ ਬਿਗਸੇ ਤਾਹੇ।
ਉਸ ਪਹਾੜ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਫੁਲਵਾੜੀਆਂ ਨੇ, ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਫੁੱਲ ਖਿੜੇ ਹੋਏ ਨੇ।
ਮਹਾ ਸੁਗੰਧਤ ਪੌਰ ਗੁੰਜਾਰਤ, ਸੀਤਲ ਮੰਦ ਬਹਿਤ ਬਰ ਮਾਰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੁੱਲਾਂ ਦੇ ਵਿੱਚੋਂ ਬਹੁਤੀ ਜ਼ਿਆਦਾ ਸੁਗੰਧ ਆ ਰਹੀ ਹੈ, ਬਹੁਤੀ ਜ਼ਿਆਦਾ ਖੁਸ਼ਬੂ ਆਉਂਦੀ ਹੈ, ਤੇ ਫਿਰ ਉਸ ਖੁਸ਼ਬੂ ਦਾ ਰਸ ਮਾਨਣ ਦੇ ਵਾਸਤੇ ਭੌਰੇ ਆਉਂਦੇ ਨੇ। ਇਸ ਤੋਂ ਇਲਾਵਾ ਸੀਤਲ ਮੰਦ ਬਹਿਤ ਬਰ ਮਾਰਤ, ਜਿਹੜੀ ਹਵਾ ਹੈ ਉਹ ਬਹੁਤ ਮੱਠੀ ਮੱਠੀ ਤੇ ਠੰਡੀ ਸੁਗੰਧਤ ਵਗਦੀ।
ਪੇਖਤ ਬਿਲੋਚਨ ਆਨੰਦ ਦਾਨੀ, ਰਚਨਾ ਮਨੋ ਗੰਧਨ ਸਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੇਖਤ ਬਿਲੋਚਨ ਆਨੰਦ ਦਾਨੀ, ਜਦੋਂ ਵੀ ਕੋਈ ਐਸੇ ਸੁੰਦਰ ਨਜ਼ਾਰੇ ਨੂੰ ਦੇਖਦਾ ਹੈ ਤੇ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ। ਰਚਨਾ ਮਨੋਹਰ ਗੰਧ ਨਸਾਨੀ, ਕਿਉਂਕਿ ਮਨੋਹਰ ਜਿਹੜੀ ਰਚਨਾ ਹੈ ਉਹ ਸੁੰਦਰ ਹੈ, ਜਿਹੜੀ ਕਿ ਬਹੁਤ ਜ਼ਿਆਦਾ ਆਨੰਦ ਦੇਣ ਵਾਲੀ।
ਫਲ ਮਦਰੇ ਬਹੁਤ ਸਵਾਦ ਬਿਸਾਲੇ, ਅਲ ਬਾਲਤ ਅਰ ਥਲ ਜਲ ਚਾਲੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤੇ ਜ਼ਿਆਦਾ ਰੁੱਖ ਬੂਟੇ ਨੇ, ਜਿਨ੍ਹਾਂ ਨੂੰ ਬਹੁਤੇ ਜ਼ਿਆਦਾ ਮਿੱਠੇ ਸਵਾਦ ਵਾਲੇ ਫਲ ਲੱਗਦੇ ਨੇ।
ਅਲ ਬਾਲਤ ਤਰ ਥਲ ਜਲ ਚਾਲੇ,
ਕਹਿਣ ਤੋਂ ਭਾਵ ਹੈ ਕਿ ਬ੍ਰਿਛਾਂ ਦੇ ਆਲੇ ਦੁਆਲੇ ਦੀ ਥਾਂ ਦੇ ਵਿੱਚ ਜਲ ਵਗਦਾ।
ਬ੍ਰਿਛਨ ਕੇ ਸਬੂਹ ਬਹੁ ਖਰੇ, ਸਵਾਦ ਫਲਣ ਦਲ ਕਲ ਹੈ ਹਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਬ੍ਰਿਛਾਂ ਦੇ ਜਿਹੜੇ ਝੁੰਡਾਂ ਦੇ ਝੁੰਡ ਨੇ ਉਹ ਖਲੋਤੇ ਹੋਏ ਨੇ।
ਖਰ ਸਵਾਦ ਫਲ ਦਲਕਲ ਹਰੇ,
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸੁੰਦਰ ਹਰੇ ਪੱਤੇ ਤੇ ਖਰੇ ਸਵਾਦ ਦੇ ਫਲਾਂ ਵਾਲੇ ਇਹ ਸਾਰੇ ਦੇ ਸਾਰੇ ਰੁੱਖ ਨੇ।
ਅਨਕ ਰੀਤ ਕੇ ਮੁਨੀ ਤਪ ਤਾਪਤ, एक फल खाए खाए एक पात।
कवि संतोख सिंह जी लिखते ने, सतगुरु गोविंद सिंह सच्चे पातशाह जी ही नहीं, पाप के होर भी बहुते सारे जेड़े मुनि ने उस जगह दे उते हेमकुंट दे पर्वत दे उते तपस्या कर रहे ने। कवि जी लिखते ने, एक फल खाए खाए एक पात, कई जेड़े तपस्वी मुनि ने ओ फलां नूं खा के गुजारा करदे ने, ते कई फल नहीं खांदे, ओ सिर्फ पत्ते ही खांदे ने।
जल हारी तिर हारी केतक, निरहार केतक नर खात।
कवि संतोख सिंह जी लिखदे ने, कई सिर्फ पानी ही पींदे ने, कई सिर्फ घा नूं ही खांदे ने, ते कई ऐसे ने जेड़े के कुछ भी नहीं खांदे, निराहार रहिंदे ने, भाव के कुछ भी खांदे पींदे नहीं।
शुष्क पत्तर पखे अतनित प्रतीक, पंचा गण के तापत गात।
कई मुनि ऐसे ने जेड़े के हरे पत्तियां दी जगह दे उते सुके पत्तियां नूं खांदे ने नित्ता प्रति ही, ते कई ऐसे ने जेड़े के अपने शरीर नूं पंज तूणियां द्वाले ला के तपाउंदे ने।
कितक सथांड लसाई तापत, बरखा सीत सह सब पांत।
कई तपस्वी ऐसे ने जेड़े के एक जगह दे उते ही बुत दी तरह बैठे रहिंदे ने, ते पुंजे आसन लाउंदे ने, पावे वर्खा होवे पावे धुप होवे ते पावे ठंड दा मौसम होवे, सारे नूं अपने शरीर दे उते सहारदे ने।
असम कोंट तल बलन कतारी, उरद पग के तक लट कंत।
कवि संतोख सिंह जी लिखदे ने, कई ऐसे ने एक प्रकार दे बाण प्रस्ती जो के पत्थर दे नाल अन्न कुट के पकाउंदे ने।
तन बलकर तारी, इस तों इलावा भोज पत्थर कईयां ने अपने लक दे दुआले बन्ने हुंदे ने।
उरद पग केतक लटकंत, इस तों इलावा कई तपस्वी ऐसे ने जेड़े के रुखां दे नाल पुठे लटक रहे ने, सिर हेठां ते पैर उतां ने।
केतक विद्या ब्रह्म विचारत, समस्वरूप सब बिकै लखंत।
कवि संतोख सिंह जी लिखते ने कि कई तपस्वी ऐसे ने जेड़े के विद्या ब्रह्म विचारत, भाव के जेड़े ब्रह्म दी विद्या दा विचार करदे ने, समस्वरूप सब बिकै लखंत, इको जिहा स्वरूप परमेश्वर दा सारयां दे विच ओ देखदे ने।
सबता तेज होता सन जैसो, तिस बन मैं अस तपी बसंत।
कवि संतोख सिंह जी लिखदे ने कि जिन्ना दा तेज सूरी दी तरह प्रकाशमान है, ऐसे भी जेड़े साधु ने उस बन दे विच वसदे ने।
जथा कृपण तन संचन मैं, मन तिम तप को संचत दिन रहन।
कवि संतोख सिंह जी लिखदे ने कि जिस तरह कोई वड्डा कंजूस बहुता ज्यादा धन एकत्र करदा रहिंदा, इसे तरीके दे नाल इह जिहड़े साधु ने इह अपने मन दे विच रात दिन तप दी साधना नूं इकट्ठा करदे रहिंदे ने।
जिवें स्त्री कामी और बासै, तिम ब्रह्म विद्या बसै टरै ना।
कवि संतोख सिंह जी लिखदे ने कि जिस तरह कोई मनुख काम दी वासना दे करके इस्त्री नूं याद रखदा है, कदे नहीं भुलदा, इसे तरीके दे नाल इत्थों दे रहण वाले जिहड़े साधु ने उन्हां दे मन दे विच ब्रह्म विद्या दा टिका है जिहड़ी कदे भी नहीं टलदी।
निपत निकटता चह प्रित नित, जस तस आकल चह शरण सदैन।
कवि संतोख सिंह जी होर भी प्रमाण देंदे ने, जिस तरह राजे दा कोई नौकर राजे दे ज्यादा तो ज्यादा नजदीक नेड़े होना चाहुंदा है, इसे तरह इह जिहड़े मुनि ने इह अकाल पुरख दे ज्यादा तो ज्यादा लागे होण दा यतन करदे ने।
ज्यों दर दर हरन को गृहस्थी, त्यों हत मोह चहत है।
कवि संतोख सिंह जी लिखदे ने कि जिस तरह कोई गरीबी दूर करन दे वास्ते गृहस्थी यतन करदा है, इसे तरीके दे नाल इह जिहड़े इत्थों दे रहण वाले साधु ने इह यतन करदे ने कि मोह तों दूर रिहा जावे।
उत्तम जिनों कामना मन में, ਤਿੰਨ ਤਪਸਨ ਕੋ ਤੇ ਬਨ ਬਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਨ੍ਹਾਂ ਦੀਆਂ ਕਾਮਨਾਵਾਂ ਸਾਰਿਆਂ ਤੋਂ ਉੱਤਮ ਤੇ ਸ੍ਰੇਸ਼ਟ ਨੇ, ਐਸੇ ਹੀ ਜਿਹੜੇ ਤਪਸਵੀ ਨੇ ਉਹਨਾਂ ਦਾ ਇਸ ਜਗ੍ਹਾ ਦੇ ਉੱਤੇ ਇਸ ਪਹਾੜ ਦੇ ਜੰਗਲ ਦੇ ਵਿੱਚ ਵਾਸਾ ਹੈ।
ਜਨਮ ਮਰਨ ਜਿਨ ਕਬੋ ਨ ਹੋਏ, ਫੁਨ ਗੇ ਗਿਆਨ ਅਗਿਆਨ ਬਿਨਾਸ਼।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਨਮ ਤੇ ਮਰਨ ਦੇ ਬੰਧਨ ਤੋਂ ਜਿਹੜੇ ਮੁਕਤ ਹੋ ਗਏ ਨੇ, ਫੁਨ ਗਿਆਨ ਗਿਆਨ ਅਗਿਆਨ ਬਿਨਾਸ਼, ਅਗਿਆਨ ਨਾਸ਼ ਕਰਕੇ ਗਿਆਨ ਦੇ ਗਿਆਤਾ ਜਿਹੜੇ ਹੋ ਗਏ ਨੇ, ਉਹੀ ਇਸ ਜਗ੍ਹਾ ਦੇ ਉੱਤੇ ਵਾਸਾ ਕਰਦੇ।
ਪੁੰਨ ਅਸ਼ੇਸ਼ ਲੇਸ਼ ਜਿਨ ਪਾਪ ਨਾ ਖਾਪ ਬਿਕਾਰਨ ਥਾਪ ਪਰ ਕਾਸ਼।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਤਪਸਵੀ ਮੁਨੀ ਸਾਧੂ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਪੁੰਨਾਂ ਦਾ ਭੰਡਾਰਾ ਹੈ, ਜਿਨ੍ਹਾਂ ਦੇ ਵਿੱਚ ਲੇਸ਼ ਮਾਤਰ ਵੀ ਕੋਈ ਪਾਪ ਨਹੀਂ ਹੈ, ਜਿਨ੍ਹਾਂ ਨੇ ਆਪਣਿਆਂ ਸਾਰਿਆਂ ਵਿਕਾਰਾਂ ਨੂੰ ਖਤਮ ਕਰ ਦਿੱਤਾ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਸਥਿਤ ਹੈ।
ਬੀਤ ਰਾਗ ਬਡ ਭਾਗ ਸੁਪਾਵਨ ਅਸ ਪਰਸ਼ੋਤਮ ਪਰਮ ਨਿਵਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਰਾਗ ਦੁਆਖ ਮੁੱਕ ਗਿਆ ਹੈ, ਵੱਡ ਭਾਗ ਸੁਪਾਵਣ ਜਿਹੜੇ ਸਾਰਿਆਂ ਤੋਂ ਵੱਡੇ ਭਾਗਾਂ ਵਾਲੇ ਨੇ ਤੇ ਜਿਹੜੇ ਸਾਰਿਆਂ ਤੋਂ ਪਵਿੱਤਰ ਨੇ, ਐਸੇ ਜਿਹੜੇ ਪੁਰਸ਼ੋਤਮ ਪੁਰਖ ਨੇ, ਉਹਨਾਂ ਦਾ ਹੀ ਇਸ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ ਨਿਵਾਸ।
ਤਿੰਨ ਕੇ ਵੱਡ ਮਹੰਤ ਹੋਏ ਬਸ, ਕਠਨ ਕਰਤ ਤਪ ਸ਼ੰਭ ਸਮਾਨ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਸਾਰੇ ਸਾਧੂਆਂ ਦਾ ਮੈਂ ਜ਼ਿਕਰ ਕੀਤਾ ਹੈ, ਇਹਨਾਂ ਸਾਰਿਆਂ ਦੇ ਵੱਡੇ ਮਹੰਤ ਆਗੂ ਬਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਠਨ ਤਪ ਦੀ ਸਾਧਨਾ ਕਰਦੇ ਨੇ, ਜਿਸ ਤਰ੍ਹਾਂ ਕਿ ਭਗਵਾਨ ਸ਼ਿਵ ਜੀ ਹੋਣ।
ਰੋਕ ਰਖੀਕ ਨੇਕ ਬਿਦ ਪ੍ਰਭੂ, ਜੋ ਉਰਦ ਕਰੇ ਇਕ ਪਦ ਜੁਗ ਪਾਨ।
ਆਪਣੀਆਂ ਸਾਰੀਆਂ ਇੰਦਰੀਆਂ ਨੂੰ ਚੰਗੇ ਤਰੀਕੇ ਦੇ ਨਾਲ ਰੋਕ ਕੇ ਸਮਾਧੀ ਲੀਨ ਹੋਏ ਨੇ, ਊਰਜ ਕਰੇ ਜੇ ਇੱਕ ਪਦ ਪਾਣ, ਕਹਿਣ ਤੋਂ ਪਾਵੇ ਹੈ ਇੱਕ ਪੈਰ ਦੇ ਭਾਰ ਦੋਵੇਂ ਹੱਥ ਉੱਚੇ ਕੀਤੇ ਨੇ।
ਮਨੋ ਕਮਲ ਪਰ ਚਤਰ ਬਦਨ ਥਿਤ, ਤਪ ਕੋ ਤਪੈ ਮਹਿਤ ਸਭ ਧਾਨ।
ਤਪ ਨੂੰ ਤਪਦੇ ਨੇ ਬੜੀ ਸਾਵਧਾਨਤਾ ਦੇ ਨਾਲ, ਬੜੀ ਹੁਸ਼ਿਆਰੀ ਦੇ ਨਾਲ। ਕਵੀ ਜੀ ਲਿਖਦੇ ਨੇ, ਮਨੋ ਕਮਲ ਪਰ ਚਤਰ ਬਦਨ ਥਿਤ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਬ੍ਰਹਮਾ ਜੀ ਸਥਿਤ ਹੋਣ।
ਆਮਖ ਸ਼ੁਸ਼ਕ ਦਿਖਤ ਤਮਨੀ ਗਨ, ਤੇਜ ਪ੍ਰਤਾਪ ਦਸੋ ਦਿਸ਼ ਛਾਏ।
ਕਵੀ ਜੀ ਲਿਖਦੇ ਨੇ ਕਿ ਮਾਸ ਸੁੱਕ ਕੇ ਸਭ ਨਾੜਾਂ ਅੰਦਰੋਂ ਦਿਸਦੀਆਂ ਨੇ, ਤੇਜ ਪ੍ਰਤਾਪ ਦਸੋ ਦਿਸ਼ ਜਾਏ, ਪਰ ਭਗਤੀ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਦਸੇ ਹੀ ਦਿਸ਼ਾ ਦੇ ਵਿੱਚ ਛਾਇਆ ਹੋਇਆ।
ਜਿਮ ਗ੍ਰੀਮਖ ਮਧਿਆਨ ਪਾਣ ਹੋਏ, ਡਰ ਪਤ ਚਿਤ ਸਭ ਸਹਿਣਾ ਸਕਾਏ।
ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਗਰਮੀ ਦੇ ਸਮੇਂ ਦੇ ਵਿੱਚ ਡਾਢੀ ਕਰੜੀ ਦੁਪਹਿਰ ਚੜੀ ਹੋਵੇ ਤੇ ਸੂਰਜ ਉਸ ਵੇਲੇ ਬਹੁਤਾ ਜ਼ਿਆਦਾ ਦਗਦਾ ਹੈ, ਉਸ ਵੇਲੇ ਕੋਈ ਵੀ ਇਹ ਜ਼ੁਰਤ ਨਹੀਂ ਕਰਦਾ ਕਿ ਇਸ ਸੂਰਜ ਦੇ ਸਾਹਮਣੇ ਧੁੱਪ ਦੇ ਵਿੱਚ ਆਇਆ ਜਾ ਸਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਮਾਨੋ ਕਿ ਤੇਜ ਪ੍ਰਤਾਪ।
ਅਗਨੀ ਮਨੋ ਅਤੋਮ ਪ੍ਰਕਾਸ਼ਤ, ਅਗਰ ਆਏ ਨਾ ਕੋਏ ਥਿਰਾਏ।
ਕਵੀ ਸੰਤੋਖ ਸਿੰਘ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ,
ਅਗਨੀ ਮਨੋ ਅਤੋਮ ਪ੍ਰਕਾਸ਼,
ਇਸ ਤਰ੍ਹਾਂ ਤੇਜ ਤਪਦਾ ਹੈ ਜਿਵੇਂ ਕਿ ਅੱਗ ਹੋਵੇ ਤੇ ਅੱਗ ਵੀ ਉਹ ਹੋਵੇ ਜਿਹਦੇ ਵਿੱਚ ਰਤਾ ਮਾਤਰ ਵੀ ਧੂੰਆਂ ਨਾ ਹੋਵੇ।
ਭਾਵ ਕਿ ਐਸਾ ਤੇਜ ਅੱਗ ਦੀ ਤਰ੍ਹਾਂ ਤਪਦਾ ਹੈ ਜਿਹਦੇ ਸਾਹਮਣੇ ਕੋਈ ਵੀ ਸਥਿਰ ਰਹਿ ਨਹੀਂ ਸਕਦਾ।
ਬ੍ਰਹਮ
ਲੋਕ ਲੋ ਤੇਜ ਤਪਨ ਕੋ, ਬਿਥਰਿਓ ਜਹ ਕਹ ਦੁਸ਼ੈ ਸਬਾਏ।
ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੇ ਪਹਿਲੇ ਸਮੇਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਪ ਕੀਤਾ, ਤੇ ਜਿਹੜਾ ਤਪ ਸੀ, ਕਵੀ ਜੀ ਲਿਖਦੇ ਨੇ, ਬ੍ਰਹਮ ਲੋਕ ਦੇ ਤੱਕ ਇਹ ਤਪ ਦਾ ਤੇਜ ਪਹੁੰਚਿਆ, ਬਿਤਰਿਓ ਜੈ ਕਹਿ ਹਰ ਇੱਕ ਜਗ੍ਹਾ ਦੇ ਉੱਤੇ ਇਹ ਤੇਜ ਪ੍ਰਕਾਸ਼ ਫੈਲਿਆ ਹੈ। ਦੁਸ਼ਿਆ ਸਭਾਏ ਪਾਵ ਕੇ ਜਿਹੜਾ ਅਚੁੱਕ ਹੈ ਪਾਵ ਕਿਸੇ ਰੋਕ ਟੋਕ ਤੋਂ ਬਿਨਾ।
ਜੀ ਤਿਉ ਮਨ ਹੋਏ ਧਿਆਨ ਪਰਾਇਨ ਕਰਤਾ ਪੁਰਖ ਸਾਥ ਲਿਵ ਲਾਏ।
ਧਿਆਨ ਦੇ ਵਿੱਚ ਸਥਿਤ ਹੋ ਕੇ ਆਪਣੇ ਮਨ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ ਹੈ ਤੇ ਕਰਤਾ ਪੁਰਖ ਦੇ ਸਾਥ ਆਪਣੇ ਲਿਵ ਨੂੰ ਸੁਰਤੀ ਨੂੰ ਜੋੜਿਆ।
ਸਰਬ ਜੋਤ ਕੀ ਜੋਤ ਅਦੋਤਕ ਅਸ ਸਰੂਪ ਮੇ ਰਹੇ ਸਮਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਜੋਤੀਆਂ ਦੀ ਜਿਹੜੀ ਜੋਤ ਹੈ ਜਿਹੜੀ ਕਿ ਸਾਰੀਆਂ ਜੋਤੀਆਂ ਨੂੰ ਪ੍ਰਕਾਸ਼ ਦਿੰਦੀ ਹੈ, ਐਸਾ ਜੋ ਅਕਾਲ ਪੁਰਖ ਹੈ ਜਿਹੜਾ ਕਿ ਸਾਰਿਆਂ ਨੂੰ ਉਦੈ ਕਰਦਾ ਹੈ, ਅਸ ਸਰੂਪ ਮੈਂ ਰਹਿ ਸਮਾਏ, ਐਸੇ ਅਕਾਲ ਪੁਰਖ ਦੇ ਸਰੂਪ ਦੇ ਵਿੱਚ ਸਮਾ ਗਏ।
ਏਕ ਰੂਪ ਹੋਏ ਤਨ ਸੁਧ ਬਿਸਰੀ ਪਾਰ ਬ੍ਰਹਮ ਪਰਮੇਸ਼ਰ ਪਾਏ।
ਪਾਰ ਬ੍ਰਹਮ ਦੇ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਇੱਕ ਰੂਪ ਉਹਦੇ ਨਾਲ ਮਿਲ ਕੇ ਹੋ ਗਏ ਨੇ, ਆਪਣੇ ਸਰੀਰ ਦੀ ਸੋਝੀ ਭੁੱਲ ਗਏ।
ਬੀਤੇ ਬਰਖ ਅਸੰਖ ਏਕ ਪੇ ਮੂਰਤ ਤਬ ਕੀ ਤਨੂ ਸੁਹਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਸੰਖਾਂ ਹੀ ਵਰੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ ਨੇ, ਇੱਕ ਮੂਰਤੀ ਹੋ ਗਏ ਨੇ। ਤਪ ਕੀ ਤਨੂ ਸੁਹਾਏ ਕਹਿਣ ਤੋਂ ਪਾਵਿਆ ਹੈ ਕਿ ਸਰੀਰ ਇੱਕ ਤਪ ਦੀ ਮੂਰਤੀ ਹੋ ਕੇ ਸ਼ੋਭ ਰਿਹਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਦਿੜ ਤਪਸਾ ਮੈਂ ਧਿਆਨ ਲਗ ਤਪ ਕੋ ਤੇਜ ਵਿਸਾਲ ਖਰ ਪਰ ਦੇਵਣ ਮੈਂ ਪਰਿਓ ਆਕਲ ਪੇ ਤਿਸ ਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਦ੍ਰਿੜਤਾ ਦੀ ਤਪੱਸਿਆ ਹੋਈ ਤੇ ਧਿਆਨ ਲੱਗਿਆ ਤੇ ਜਦੋਂ ਤੇਜ ਪ੍ਰਤਾਪ ਬਹੁਤ ਜ਼ਿਆਦਾ ਫੈਲਿਆ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਦੇਵਤਿਆਂ ਦੇ ਵਿੱਚ ਖਲਬਲੀ ਮਚ ਗਈ ਹੈ, ਸਾਰੇ ਦੇ ਸਾਰੇ ਉਸ ਵੇਲੇ ਬਹੁਤ ਹੀ ਜ਼ਿਆਦਾ ਵਿਆਕਲ ਹੋ ਗਏ।
ਅਗਨ ਪਰੋਗਮ ਸਹਿਤ ਪੁਰੰਦਰ ਗਏ ਬ੍ਰਿੰਦ ਸੁਰ ਬ੍ਰਹਮਾ ਪਾਸ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਅਗਨੀ ਦੇਵਤਾ ਹੋਰ ਜਿਹੜੇ ਦੇਵਤੇ ਨੇ ਸਮੇਤ ਇਹਨਾਂ ਦੇ ਰਾਜੇ ਇੰਦਰ ਦੇ ਇਹ ਸਾਰੇ ਦੇ ਸਾਰੇ ਦੇਵਤੇ ਮਿਲ ਕੇ ਬ੍ਰਹਮਾ ਜੀ ਦੇ ਕੋਲ ਪਹੁੰਚੇ ਨੇ।
ਕਹਿੰਦੇ ਨੇ ਕਿਸਨੇ ਤੇਜ ਤਿਗਮ ਤਪ ਤਾਪਿਓ ਸੁਰਗ ਲੋਕ ਲੋ ਭਇਓ ਪ੍ਰਕਾਸ਼।
ਬ੍ਰਹਮਾ ਜੀ ਦੇ ਕੋਲ ਦੇਵਤਿਆਂ ਨੇ ਜਾ ਕੇ ਬੇਨਤੀ ਕੀਤੀ ਹੈ ਕਿ ਕੌਣ ਇੰਨਾ ਜ਼ਿਆਦਾ ਉਗਰ ਤੇਜ ਵਾਲਾ ਤਪ ਸਾਧ ਰਿਹਾ ਹੈ, ਕਿੰਨੇ ਐਸੀ ਜ਼ਿਆਦਾ ਤਪੱਸਿਆ ਕੀਤੀ ਹੈ ਕਿ ਸੁਰਗ ਦੇ ਲੋਕ ਦੇ ਤੱਕ ਜਿਹਦੇ ਤੇਜ ਦਾ ਪ੍ਰਕਾਸ਼ ਪਹੁੰਚ ਰਿਹਾ ਹੈ। ਇਸ ਤਰੀਕੇ ਦੇ ਨਾਲ ਦੇਵਤਿਆਂ ਸਾਰਿਆਂ ਨੇ ਮਿਲ ਕੇ ਬ੍ਰਹਮਾ ਜੀ ਦੇ ਕੋਲ ਬੇਨਤੀ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਐਹ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।